ਤੇ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ ਜੋ ਸਾਨੂੰ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਮਸਤਕ ਲੱਗੈ ਸਾਧ ਰੇਣ ਵਡਭਾਗ ਜਿਨ੍ਹਾਂ ਦੇ, ਭਾਈ ਗੁਰਦਾਸ ਜੀ ਦੇ ਬਚਨ ਹਨ, ਜਿਨ੍ਹਾਂ ਦੇ ਬਹੁਤ ਚੰਗੇ ਕਰਮ ਹੁੰਦੇ ਹਨ, ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਹਨ, ਉਹਨਾਂ ਨੂੰ ਸਤਿਗੁਰਾਂ ਦੇ ਅਤੇ ਗੁਰੂ ਕੀ ਸੰਗਤ ਦੇ ਚਰਨਾਂ ਵਿੱਚ ਆਉਣ ਦਾ ਸੁਭਾਗ ਸਮਾਂ ਮਿਲਦਾ ਹੈ। ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ, ਜਿਵੇਂ ਕਿ ਗੁਰਬਾਣੀ ਵਿੱਚ ਮਹਾਰਾਜ ਨੇ ਬੜੇ ਹੀ ਸੁੰਦਰ ਬਚਨ ਫੁਰਮਾਨ ਕੀਤੇ ਹਨ। ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖਾਲਸੇ ਨੂੰ ਫਤਿਹ ਆਪ ਕੀਤਾ। ਹਜ਼ੂਰ ਕਲਗੀਧਰ ਜੀ ਦੇ ਬਚਨ ਹਨ, ਫਤਿਹ ਸਤਿਗੁਰੂ ਕੀ ਜਗਤ ਸਿਉਂ ਬੁਲਾਊਂ, ਸਭਨ ਕੋ ਸ਼ਬਦ ਵਾਹੇ ਵਾਹੇ ਦਿਰੜਾਊਂ, ਕਰੋ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੈ ਸਿੰਘ ਜੋਧੇ ਤਰੈ ਨੀਲ ਪੇਸਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਰਤ ਦੇ ਅੰਦਰ, ਇਸ ਹਿੰਦੁਸਤਾਨ ਦੇ ਅੰਦਰ ਅਣਖ ਅਤੇ ਗੈਰਤ ਦੀ ਜੋਤ ਜਗਾਈ। ਸੂਰਬੀਰ ਬਹਾਦਰ ਯੋਧਿਆਂ ਦਾ ਪੰਥ ਖਾਲਸਾ ਸਾਜਿਆ, ਜਿਸ ਦਾ ਮਿਸ਼ਨ ਸੀ ਸਾਰੇ ਪਾਸੇ ਸੁੱਖ ਸ਼ਾਂਤੀ ਅਮਨ ਕਾਇਮ ਕਰਨਾ। ਕਿਸੇ ਮਜ਼ਹਬ ਕਿਸੇ ਜਾਤੀ ਕਿਸੇ ਧਰਮ ਨਾਲ ਖਾਲਸੇ ਦਾ ਵੈਰ ਨਹੀਂ ਹੈ। ਹਿੰਦੂ ਅਤੇ ਮੁਸਲਮਾਨ ਦੋਵਾਂ ਕੌਮਾਂ ਨੂੰ ਸਾਂਝਾ ਪਿਆਰ ਦਿੱਤਾ ਅਤੇ ਸਾਂਝਾ ਪਿਆਰ ਲਿਆ। ਆ ਜੋ ਦਿੱਲੀ ਫਤਿਹ ਦਾ ਦਿਹਾੜਾ ਹੈ, ਇਹਦੇ ਵਿੱਚ ਵੀ ਖਾਲਸੇ ਨੂੰ ਸਾਰੀਆਂ ਕੌਮਾਂ ਵੱਲੋਂ ਸਹਿਯੋਗ ਮਿਲਿਆ। ਸਾਧ ਸੰਗਤ ਜੀ, ਕੇਵਲ ਟੱਕਰ ਹੋਈ ਜ਼ਾਲਮ ਲੋਕਾਂ ਨਾਲ, ਦੁਸ਼ਟ ਲੋਕਾਂ ਨਾਲ, ਅਨਿਆਈ ਲੋਕਾਂ ਨਾਲ, ਪਰ ਜਿਹੜੇ ਆਮ ਲੋਕ ਸਨ, ਚੰਗੇ ਲੋਕ ਸਨ, ਭਾਵੇਂ ਉਹ ਹਿੰਦੂ ਸਨ ਭਾਵੇਂ ਮੁਸਲਮਾਨ ਸਨ, ਉਹਨਾਂ ਨੇ ਦਿੱਲੀ ਵਿੱਚ ਖਾਲਸੇ ਦਾ ਸਵਾਗਤ ਕੀਤਾ। ਜਦੋਂ ਖਾਲਸੇ ਦਾ ਦਬਦਬਾ ਬੈਠ ਗਿਆ, ਲਾਲ ਕਿਲ੍ਹੇ 'ਤੇ ਬਾਬਾ ਬਘੇਲ ਸਿੰਘ ਜੀ, ਜਥੇਦਾਰ ਬਾਬਾ ਜੱਸਾ ਸਿੰਘ ਜੀ ਸਿੰਘ ਸਾਹਿਬ ਨੂੰ ਲੈ ਕੇ ਗਏ, ਕਿਉਂਕਿ ਵੱਡੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਸਨ। ਉਹਨਾਂ ਨੂੰ ਸੁਲਤਾਨੁਲ ਕੌਮ ਦਾ ਬਚਨ ਹੋਇਆ ਸੀ, ਸਾਰੇ ਪੰਥ ਦਾ ਸੁਲਤਾਨ, ਸਾਰੀ ਕੌਮ ਦਾ ਸੁਲਤਾਨ, ਸਾਰੇ ਹਿੰਦੁਸਤਾਨ ਦਾ ਸੁਲਤਾਨ। ਇਹ ਬਚਨ ਵੀ ਜਥੇਦਾਰ ਬਾਬਾ ਕਪੂਰ ਸਿੰਘ ਜੀ ਨਵਾਬ ਸਾਹਿਬ ਦੀ ਰਸਨਾ ਤੋਂ ਨਿਕਲਿਆ ਸੀ। ਆਖੋ ਸਤਨਾਮ ਸ੍ਰੀ ਵਾਹ। ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਨੇ ਆਪਣਾ ਬਚਪਨ 5 ਸਾਲ ਦੀ ਉਮਰ ਤੋਂ ਲੈ ਕੇ 16-17 ਸਾਲ ਦੀ ਉਮਰ ਤੱਕ ਮਾਤਾ ਜੀ ਪੂਜਨੀਕ ਜਗਤ ਮਾਤਾ ਮਾਤਾ ਸੁੰਦਰੀ ਜੀ ਦੇ ਕੋਲ ਦਿੱਲੀ ਵਿਖੇ ਰਹਿ ਕੇ ਗੁਜ਼ਾਰਿਆ। ਦਿੱਲੀ ਵਿੱਚ ਰਹਿਣ ਕਰਕੇ ਆਪ ਜੀ ਨੇ ਇੱਥੋਂ ਦੇ ਮਦਰਸਿਆਂ ਵਿੱਚ ਬੜੀ ਉੱਚੀ ਤਾਲੀਮ, ਬੜੀ ਵੱਡੀ ਪੜ੍ਹਾਈ ਕੀਤੀ। ਵਿੱਦਿਆ ਪ੍ਰਾਪਤ ਕੀਤੀ। ਉਸ ਵਿੱਦਿਆ ਦੇ ਸਦਕਾ ਆਪ ਜੀ ਬਹੁਤ ਚੰਗੇ ਵਿਦਵਾਨ ਔਰ ਰਾਜਨੀਤੀ ਦੇ ਗਿਆਤਾ ਵੀ ਬਣ ਗਏ। ਜੇ ਕਹਿ ਲਈਏ ਵੀ ਉਸ ਵੇਲੇ ਦਾ ਬਾਦਸ਼ਾਹ ਵੀ ਇੰਨਾ ਨਹੀਂ ਸੀ ਪੜ੍ਹਿਆ ਹੋਇਆ ਜਿੰਨੇ ਬਾਬਾ ਜੱਸਾ ਸਿੰਘ ਜੀ ਆਲੂਵਾਲੀਏ ਪੜ੍ਹੇ ਹੋਏ ਸਨ। ਔਰ ਜਿੱਥੇ ਆਪ ਜੀ ਦੁਨਿਆਵੀ ਵਿੱਦਿਆ, ਰਾਜਨੀਤੀ ਦੀ ਵਿੱਦਿਆ, ਫਾਰਸੀ, ਅਰਬੀ, ਉਰਦੂ ਪੜ੍ਹੇ ਸਨ, ਉੱਥੇ ਖੁਦ ਮਾਤਾ ਸੁੰਦਰੀ ਜੀ ਨੇ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਆਪ ਪੜ੍ਹਾਈ ਸੀ। ਜਦੋਂ ਮਾਤਾ ਜੀ ਨੇ ਇਸ ਨੌਜਵਾਨ 'ਤੇ ਮਿਹਰ ਦੀ ਨਿਗਾਹ ਕੀਤੀ, ਸਾਰੀਆਂ ਰਿਧੀਆਂ ਸਿੱਧੀਆਂ ਬਖਸ਼ਿਸ਼ ਕਰ ਦਿੱਤੀਆਂ ਅਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਕਮਰ ਕੱਸੇ ਦੇ ਸ਼ਸਤਰਾਂ ਵਿੱਚੋਂ ਇੱਕ ਸ਼ਸਤਰ ਮਾਤਾ ਸੁੰਦਰੀ ਜੀ ਨੇ, ਜੋ ਕਿ ਮਾਤਾ ਸਾਹਿਬ ਦੇਵਾਂ ਜੀ ਨੂੰ ਕਲਗੀਧਰ ਮਹਾਰਾਜ ਨੇ ਹਜ਼ੂਰ ਸਾਹਿਬ ਤੋਂ ਸ਼ਸਤਰ ਦੇ ਕੇ ਭੇਜੇ ਸਨ, ਔਰ ਉਹ ਮਾਤਾ ਸੁੰਦਰੀ ਜੀ ਉਹਨਾਂ ਦੀ ਸੇਵਾ ਸੰਭਾਲ ਕਰਦੇ ਸਨ ਇਸ ਅਸਥਾਨ 'ਤੇ ਜੋ ਮਾਤਾ ਜੀ ਦਾ ਦਿੱਲੀ ਵਿੱਚ ਮੌਜੂਦ ਹੈ। ਉਹਨਾਂ ਵਿੱਚੋਂ ਇੱਕ ਗੁਰਜ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਨੂੰ ਬਖਸ਼ ਕੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਵਿੱਚ ਸੇਵਾ ਕਰਨ ਲਈ ਭੇਜਿਆ ਸੀ। ਆਪ ਜੀ ਜਥੇਦਾਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਦੇ ਨਾਲ ਸੇਵਾ ਕਰਦੇ, ਉਹਨਾਂ ਦੇ ਪੁੱਤਰ ਬਣ ਕੇ ਸੇਵਾ ਕੀਤੀ। ਨਵਾਬ ਸਾਹਿਬ ਨੇ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਬਣਾਉਣਾ ਸੀ, ਇਸ ਕਰਕੇ ਸਭ ਤਰ੍ਹਾਂ ਦੀ ਸ਼ਸਤਰ ਵਿੱਦਿਆ ਵਿੱਚ ਵੀ ਨਿਪੁੰਨ ਕਰ ਦਿੱਤਾ। ਸੇਵਾ ਦਿੱਤੀ ਘੋੜਿਆਂ ਨੂੰ ਦਾਣਾ ਵੰਡਣ ਦੀ। ਘੋੜਿਆਂ ਨੂੰ ਦਾਣਾ ਵੰਡਦੇ, ਜਿਹੜੀ ਵੀ ਪੰਥ ਦੀ ਕੋਈ ਸੇਵਾ ਹੁੰਦੀ ਦੌੜ ਦੌੜ ਕੇ ਕਰਦੇ, ਪਰ ਬੋਲੀ ਹਿੰਦੁਸਤਾਨੀ, ਉਰਦੂ, ਦਿੱਲੀ ਦੀ ਬੋਲਿਆ ਕਰਦੇ। ਬੋਲੀ ਦੇ ਵਿੱਚ ਉਹਨਾਂ ਦੇ ਸ਼ਬਦ ਹੁੰਦੇ ਹਮਕੋ ਤੁਮਕੋ, ਮਾਝੇ ਦੇ ਸਿੰਘ, ਮਾਲਵੇ ਦੇ ਸਿੰਘ, ਪੰਜਾਬ ਦੇ ਸਿੰਘ, ਉਹਨਾਂ ਨੂੰ ਉਹ ਬੋਲੀ 'ਚ ਥੋੜ੍ਹੀ ਜਿਹੀ ਓਪਰੀ ਲੱਗਦੀ ਅਤੇ ਉਹਨਾਂ ਨੇ ਉਹਨਾਂ ਦੀ ਛੇੜ ਪਾ ਦਿੱਤੀ ਹਮਕੋ ਤੁਮਕੋ। ਜਦੋਂ ਵੀ ਬੁਲਾਉਣਾ ਹਮ ਕੀ ਤੁਮ ਕੀ ਕਰਕੇ, ਅਤੇ ਜੱਸਾ ਸਿੰਘ ਨੂੰ ਉਸ ਗੱਲ ਦਾ ਦੁੱਖ ਲੱਗਣਾ ਵੀ ਇਹ ਸਿੰਘ ਮੈਨੂੰ ਛੇੜਦੇ ਹਨ। ਨੌਜਵਾਨ ਸਨ, 16-17 ਸਾਲ ਦੀ ਉਮਰ ਸੀ। ਇੱਕ ਦਿਨ ਆਪਣੇ ਗੁਰਦੇਵ ਵਿੱਦਿਆ ਦਾ ਅਤੇ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਜੀ ਦੇ ਕੋਲ ਜਾ ਕੇ ਕਹਿਣ ਲੱਗੇ ਕਿ ਹਮ ਤੇ ਦਾਣਾ ਵੰਡਤ ਨਾਹੀਂ, ਸਾਡੇ ਕੋਲੋਂ ਦਾਣਾ ਨਹੀਂ ਵੰਡਿਆ ਜਾਂਦਾ, ਮੈਂ ਨਹੀਂ ਦਾਣਾ ਵੰਡਦਾ। ਹਮ ਤੇ ਦਾਣਾ ਵੰਡਤ ਨਾਹੀਂ। ਨਵਾਬ ਸਾਹਿਬ ਕਹਿਣ ਲੱਗੇ ਭੁਚੰਗੀਆ ਕੀ ਗੱਲ ਹੋ ਗਈ, ਕਿਉਂ ਨਹੀਂ ਦਾਣਾ ਵੰਡਦਾ? ਕਹਿੰਦਾ ਜੀ ਮੈਨੂੰ ਹਮਕੋ ਤੁਮਕੋ ਕਰਕੇ ਛੇੜਦੇ ਹਨ। ਨਵਾਬ ਕਪੂਰ ਸਿੰਘ ਸਾਹਿਬ ਖਾਲਸੇ ਦੇ ਦੀਵਾਨ ਵਿੱਚ ਸਿੰਘਾਂ ਦੇ ਵਿਚਕਾਰ ਬੈਠੇ ਸਨ, ਕਹਿਣ ਲੱਗੇ ਭੁਚੰਗੀਆ ਇਹ ਖਾਲਸਾ ਪੰਥ ਹੈ, ਮੈਂ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਦਾ ਸੀ, ਮੈਨੂੰ ਇਹਨਾਂ ਨੇ ਨਵਾਬ ਬਣਾ ਦਿੱਤਾ, ਅਤੇ ਤੂੰ ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾਉਂਦਾ, ਤੈਨੂੰ ਬਾਦਸ਼ਾਹ ਬਣਾ ਦੇਣਗੇ। ਇਹ ਬਚਨ ਖਾਲਸਾ ਜੀ ਉਹਨਾਂ ਸਿੰਘਾਂ ਨੇ ਪੱਲੇ ਬੰਨ ਲਿਆ ਅਤੇ ਉਹਨਾਂ ਸਿੰਘਾਂ ਨੇ ਆਖਿਆ ਜੇ ਨਵਾਬ ਸਾਹਿਬ ਨੇ ਇਸ ਭੁਚੰਗੀ ਨੂੰ ਬਾਦਸ਼ਾਹ ਬਣਨ ਦਾ ਵਰ ਦਿੱਤਾ ਅਤੇ ਅਸੀਂ ਇਸ ਭੁਚੰਗੀ ਨੂੰ ਹਿੰਦੁਸਤਾਨ ਦੇ ਤਖ਼ਤ 'ਤੇ ਬਿਠਾ ਕੇ ਹੀ ਦਮ ਲਵਾਂਗੇ। ਕਿੱਡੇ ਕਿੱਡੇ ਘਮਸਾਣ ਦੇ ਯੁੱਧ ਹੁੰਦੇ ਰਹੇ, ਕਿਤੇ ਅਬਦਾਲੀ ਦੇ ਨਾਲ ਯੁੱਧ ਹੁੰਦਾ ਰਿਹਾ, ਕਿਤੇ ਨਾਦਰ ਨਾਲ ਯੁੱਧ ਹੁੰਦਾ ਰਿਹਾ, ਕਿਤੇ ਮੀਰ ਮੰਨੂ ਨਾਲ, ਕਿਤੇ ਜ਼ਕਰੀਆ ਖਾਨ ਨਾਲ, ਖਾਲਸੇ ਦੇ 100 ਸਾਲ ਖੰਡੇ ਖੜਕਦੇ ਰਹੇ। ਜ਼ੁਲਮ ਦੇ ਵਿਰੁੱਧ ਖਾਲਸਾ ਲੜਦਾ ਰਿਹਾ। ਅੱਜ ਸਮਾਂ ਆਇਆ ਉਹ ਬਚਨ ਪੂਰਾ ਹੋਣ ਦਾ। ਬਾਬਾ ਜੱਸਾ ਸਿੰਘ ਜੀ ਸੁਲਤਾਨੁਲ ਕੌਮ ਨੂੰ ਬੁਲਾਇਆ ਗਿਆ। ਕਹਿੰਦੇ ਜਦੋਂ ਆਪ ਜੀ ਨੂੰ ਦਿੱਲੀ ਦੇ ਤਖ਼ਤ 'ਤੇ ਬਿਠਾ ਕੇ ਨਾਲ ਸਿੰਘ ਬੈਠੇ ਨਵਾਬ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਸ਼ਾਮ ਸਿੰਘ ਜੀ ਨਾਰਲੀ ਵਾਲੇ ਔਰ ਸਰਦਾਰ ਜੈ ਸਿੰਘ ਜੀ ਕਨ੍ਹੱਈਆ ਮਿਸਲ ਦੇ ਸਰਦਾਰ, ਬਾਬਾ ਬਘੇਲ ਸਿੰਘ ਜੀ ਕਰੋੜ ਸਿੰਘਿਆ ਮਿਸਲ, 12 ਹੀ ਮਿਸਲਾਂ ਖਾਲਸੇ ਦੀਆਂ ਦਿੱਲੀ 'ਚ ਆ ਡੇਰਾ ਲਾਇਆ, ਸਬਜ਼ੀ ਮੰਡੀ, ਮਜਨੂੰ ਦਾ ਟੇਲਾ, ਇਹਨਾਂ ਸਾਰੀਆਂ ਥਾਵਾਂ 'ਤੇ ਸਿੰਘਾਂ ਦੇ ਪੜਾਣ ਲੱਗੇ ਦੂਰ ਦੂਰ ਤੱਕ। 30,000 ਜਿੱਥੇ ਅਦਾਲਤ ਹੈ ਇੱਥੇ ਖਾਲਸੇ ਦੀ 30,000 ਫੌਜ ਦਾ ਡੇਰਾ ਲੱਗਾ। ਇਸ ਕਰਕੇ ਨਾਮ 30,000 ਬਣ ਗਿਆ। ਸੋ ਖਾਲਸਾ ਜੀ ਜਦੋਂ ਬਾਬਾ ਜੀ ਸਿੰਘ ਸਾਹਿਬ, ਜੱਸਾ ਸਿੰਘ ਜੀ ਆਹਲੂਵਾਲੀਆ, ਜੱਸਾ ਸਿੰਘ ਜੀ ਰਾਮਗੜੀਆ, ਸਰਦਾਰ ਜੈ ਸਿੰਘ ਜੀ ਕਨਹੱਈਆ, ਬਾਬਾ ਬਘੇਲ ਸਿੰਘ ਜੀ, ਸਰਦਾਰ ਗਜਪਤ ਸਿੰਘ ਜੀ ਜੀਂਦ ਵਾਲੇ, ਇਸ ਤਰ੍ਹਾਂ ਸਾਰੇ ਸਿੰਘ ਇੱਥੇ ਆ ਗਏ ਅਤੇ ਬਾਦਸ਼ਾਹ ਨੂੰ ਬੜਾ ਫਿਕਰ ਹੋਇਆ ਵੀ ਮੇਰਾ ਤਾਂ ਰਾਜ ਖੁੱਸ ਗਿਆ, ਮੇਰੇ ਤਖ਼ਤ 'ਤੇ ਤਾਂ ਸਿੰਘ ਆ ਗਏ ਹੈ, ਹੁਣ ਕੀ ਕਰੀਏ। ਸਾਡਾ ਖਾਨਦਾਨੀ ਰਾਜ ਸੀ ਅਤੇ ਸਿੰਘਾਂ ਨੇ ਖੋਹ ਲਿਆ ਹੈ, ਕਿਸ ਨੂੰ ਵਿੱਚ ਪਾਈਏ। ਸਿੰਘ ਤਾਂ ਸਾਰਿਆਂ ਨੂੰ ਖਤਮ ਕਰ ਦੇਣਗੇ, ਮਾਰ ਦੇਣਗੇ, ਬਰਬਾਦ ਕਰ ਦੇਣਗੇ, ਵਜ਼ੀਰਾਂ ਅਮੀਰਾਂ ਕਾਜ਼ੀਆਂ ਮੁਲਾਣਿਆਂ ਨੂੰ ਬੁਲਾ ਕੇ, ਉਲਮਾ ਆਲਮ ਫਾਜ਼ਲ ਲੋਕਾਂ ਨੂੰ ਬੁਲਾ ਕੇ ਬਾਦਸ਼ਾਹ ਨੇ ਸਲਾਹ ਪੁੱਛੀ, ਕੋਈ ਐਸਾ ਰਾਹ ਕੱਢੀਏ ਕਿ ਸਾਡਾ ਸਾਹ ਸੌਖਾ ਆਉਣ ਲੱਗ ਜਾਵੇ। ਦਿੱਲੀ ਵਿੱਚ ਇਹ ਸਿੰਘਾਂ ਨੂੰ ਅਸੀਂ ਕਿਸੇ ਤਰੀਕੇ ਨਾਲ ਆਪਣਾ ਬਚਾਅ ਕਰ ਲਈਏ ਖਾਲਸੇ। ਸਿਆਣਿਆਂ ਨੇ ਆਖਿਆ ਇਹ ਕੰਮ ਇਸ ਵੇਲੇ ਸਿਰਫ ਇੱਕੋ ਹਸਤੀ ਕਰ ਸਕਦੀ ਹੈ, ਉਹ ਸਮਰੂ ਦੀ ਬੇਗਮ ਹੈ। ਸਮਰੂ ਦੀ ਬੇਗਮ, ਸਮਰੂ ਸਾਧ ਸੰਗਤ ਜੀ ਇੱਕ ਫਰਾਂਸੀਸੀ ਜਰਨੈਲ ਸੀ। ਫਰਾਂਸ ਦੇ ਲੋਕ ਜਦੋਂ ਆਏ ਨੇ ਹਿੰਦੁਸਤਾਨ ਵਿੱਚ, ਉਹਨਾਂ ਨੇ ਵੀ ਇੱਥੇ ਕਾਫੀ ਮਾਰਾਂ ਮਾਰੀਆਂ ਨੇ। ਪੁਰਤਗਾਲੀ ਆਏ ਨੇ, ਫਰਾਂਸੀਸੀ ਆਏ ਨੇ, ਅੰਗਰੇਜ਼ ਆਏ ਨੇ, ਇਹਨਾਂ ਵੱਖਰੇ ਵੱਖਰੇ ਤੌਰ 'ਤੇ ਆਪਣੀਆਂ ਕੰਪਨੀਆਂ ਵੀ ਬਣਾਈਆਂ ਨੇ, ਰਿਆਸਤਾਂ ਕਾਇਮ ਕੀਤੀਆਂ ਨੇ ਅਤੇ ਕਈ ਜਰਨੈਲਾਂ ਨੇ ਇੱਥੇ ਸ਼ਾਦੀਆਂ ਕੀਤੀਆਂ। ਜਿਹੜਾ ਸਮਰੂ ਜਰਨੈਲ ਹੋਇਆ ਫਰਾਂਸੀਸ ਦਾ, ਫਰਾਂਸੀਸੀ, ਉਸ ਨੇ ਇੱਕ ਬੇਗਮ ਦੇ ਨਾਲ ਸ਼ਾਦੀ ਕੀਤੀ ਜੋ ਬਹੁਤ ਪੜ੍ਹੀ ਲਿਖੀ ਔਰ ਵਿਦਵਾਨ ਲੜਕੀ ਸੀ, ਔਰ ਉਸ ਨੂੰ ਪਰਮਾਤਮਾ ਨੇ ਜਿੱਥੇ ਅਧਿਆਤਮਿਕ ਤੌਰ 'ਤੇ ਵੀ, ਉਹ ਕੁਰਾਨ ਸ਼ਰੀਫ ਦਾ ਪਾਠ ਕਰਨ ਵਾਲੀ, ਨਿਤਨੇਮ ਕਰਨ ਵਾਲੀ, ਭਜਨ ਕਰਨ ਵਾਲੀ, ਨਮਾਜ਼ ਪੜ੍ਹਨ ਵਾਲੀ, ਉੱਥੇ ਉਹ ਰਾਜਨੀਤੀ ਦੀਆਂ ਚਾਲਾਂ ਵੀ ਬੜੀ ਚੰਗੀ ਤਰ੍ਹਾਂ ਜਾਣਨ ਵਾਲੀ ਬਹਾਦਰ ਔਰਤ ਸੀ। ਸਮਰੂ ਦੀ ਬੇਗਮ ਕਿਤੇ ਜਾ ਰਹੀ ਸੀ, ਇਹ ਪੁਰਾਣੀ ਗੱਲ ਹੈ, ਲਗਭਗ ਦਿੱਲੀ ਫਤਿਹ ਤੋਂ 20 ਸਾਲ ਪਹਿਲੇ ਦੀ, ਕਿਉਂਕਿ ਸਮਰੂ ਦੀ ਬੇਗਮ ਬਹੁਤ ਛੋਟੀ ਉਮਰ 'ਚ ਵਿਧਵਾ ਹੋ ਗਈ, ਸਮਰੂ ਦੀ ਮੌਤ ਬਹੁਤ ਪਹਿਲਾਂ ਹੋ ਗਈ। ਉਹਨੇ ਆਪਣੇ ਪਤੀ ਦਾ ਰਾਜ ਸੰਭਾਲਿਆ, ਜਿਹੜਾ ਇਲਾਕਾ ਉਹਦੇ ਕੋਲ ਸੀ ਦਿੱਲੀ ਦੇ ਆਲੇ ਦੁਆਲੇ ਦਾ। ਸਮਰੂ ਦੀ ਬੇਗਮ ਉੱਥੇ ਆਪ ਰਾਜ ਕਰਦੀ ਸੀ। ਇੱਕ ਦਿਨ ਸਿੰਘਾਂ ਨਾਲ ਉਹਦੀ ਫੌਜ ਦਾ ਟਾਕਰਾ ਹੋ ਗਿਆ। ਜਦੋਂ ਸਿੰਘਾਂ ਦੀ ਫੌਜ ਦਾ ਅਤੇ ਸਮਰੂ ਦੀ ਬੇਗਮ ਦਾ ਟਾਕਰਾ ਹੋਇਆ, ਸਮਰੂ ਦੀ ਫੌਜ ਭੱਜ ਗਈ ਅਤੇ ਬੇਗਮ ਸਿੰਘਾਂ ਦੇ ਕਾਬੂ ਆ ਗਈ। ਬੇਗਮ ਨੂੰ ਫੜ ਕੇ ਜਥੇਦਾਰ ਬਾਬਾ ਬਘੇਲ ਸਿੰਘ ਜੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਬਾਬਾ ਜੀ ਨੇ ਵੇਖਿਆ ਬੇਗਮ ਬਹੁਤ ਘਬਰਾਈ ਹੋਈ ਹੈ, ਕਹਿਣ ਲੱਗੇ ਭੈਣ ਜੀ ਚਿੰਤਾ ਨਾ ਕਰੋ, ਇਹ ਕਲਗੀਆਂ ਵਾਲੇ ਦਾ ਪੰਥ ਹੈ, ਤੂੰ ਪੰਥ ਦੀ ਸ਼ਰਨ ਆ ਗਈ ਹੈ, ਤੂੰ ਸਾਡੀ ਭੈਣ ਹੈ। ਔਰ ਤੇਰੀ ਅਸੀਂ ਭਰਾਵਾਂ ਦੀ ਤਰ੍ਹਾਂ ਪਾਲਣਾ ਕਰਾਂਗੇ। ਬਾਬਾ ਬਘੇਲ ਸਿੰਘ ਜੀ ਸਮਰੂ ਦੀ ਬੇਗਮ ਨੂੰ ਉਹਦੇ ਕੈਂਪ ਵਿੱਚ ਛੱਡ ਕੇ ਆਏ, ਜਿਵੇਂ ਇੱਕ ਭਾਈ ਆਪਣੀ ਭੈਣ ਨੂੰ ਵਿਦਾ ਕਰਦਿਆਂ ਬੜੇ ਬੜੇ ਕੀਮਤੀ ਤੋਹਫ਼ੇ ਦਿੰਦਾ ਹੈ, ਬਸਤਰ ਦਿੰਦਾ ਹੈ, ਭਰਾ ਦੀ ਤਰ੍ਹਾਂ ਸਾਰੇ ਫਰਜ਼ ਨਿਭਾ ਕੇ ਭੈਣ ਨੂੰ ਉਹਨੂੰ ਘਰ ਪਹੁੰਚਾਇਆ। ਉਹ ਬੇਗਮ ਅਸ਼ ਅਸ਼ ਕਰ ਉੱਠੀ ਖਾਲਸੇ ਦਾ ਇਖਲਾਖ ਵੇਖ ਕੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਕੈਸਾ ਪੰਥ ਸਾਜਿਆ ਹੈ, ਹਮਲੇ ਜਾਨੋ ਪੰਥ ਉਚੇਰੇ, ਉੱਚੇ ਸੁੱਚੇ ਖਿਆਲਾਂ ਵਾਲਾ ਪੰਥ ਕਲਗੀਆਂ ਵਾਲੇ ਦਾ। ਬੇਗਮ ਪ੍ਰਭਾਵਿਤ ਹੋਈ, ਭਾਈ ਸਾਹਿਬ ਦੀ ਸੱਕੀ ਭੈਣਾਂ ਤੋਂ ਵੱਧ ਕੇ ਉਹਨੇ ਸਾਰੀ ਉਮਰ ਭਾਈ ਸਾਹਿਬ ਨਾਲ, ਬਾਬਾ ਜਸ ਬਘੇਲ ਸਿੰਘ ਜੀ ਨਾਲ ਨਿਭਾਈ। ਹੁਣ ਬਾਦਸ਼ਾਹ ਸ਼ਾਹ ਆਲਮ ਸੋਚਾਂ 'ਚ ਪਿਆ ਹੈ ਕਿ ਮੈਂ ਇਹਨਾਂ ਸਿੰਘਾਂ ਤੋਂ ਆਪਣਾ ਖਹਿੜਾ ਕਿਵੇਂ ਛੁਡਾਵਾਂ। ਜਦੋਂ ਸਿੰਘ ਦਿੱਲੀ 'ਚ ਆ ਕੇ ਬਹਿ ਗਏ ਨੇ, ਖਾਲਸੇ ਨੇ ਮੇਰਾ ਰਾਜ ਖੋਹ ਲਿਆ ਹੈ, ਕਿਸੇ ਤਰੀਕੇ ਨਾਲ ਸਿੰਘਾਂ ਨੂੰ ਠੰਡਾ ਰੱਖਿਆ ਜਾਵੇ। ਸਿਆਣੇ ਕਹਿਣ ਲੱਗੇ ਇਹ ਕੰਮ ਤਾਂ ਸਿਰਫ ਸਮਰੂ ਦੀ ਬੇਗਮ ਹੀ ਕਰ ਸਕਦੀ ਹੈ, ਉਹਨੂੰ ਬੁਲਾਓ। ਬਾਦਸ਼ਾਹ ਨੇ ਸਮਰੂ ਦੀ ਬੇਗਮ ਨੂੰ ਸੱਦਿਆ, ਕਹਿਣ ਲੱਗਾ ਤੂੰ ਬੜੀ ਸਿਆਣੀ ਦਾਨਾ ਔਰਤ ਹੈ ਔਰ ਸਾਰੇ ਹਿੰਦੁਸਤਾਨ ਵਿੱਚ ਤੇਰੀ ਵਿੱਦਿਆ ਤੇਰੀ ਅਕਲ ਹੁਨਰ ਨੂੰ ਮੰਨਿਆ ਜਾਂਦਾ ਹੈ, ਔਰ ਖਾਸ ਤਾਂ ਪੰਥ ਜਿਹੜਾ ਗੁਰੂ ਨਾਨਕ ਸਾਹਿਬ ਦਾ ਪੰਥ ਹੈ ਉਹਦੇ ਵਿੱਚ ਤੇਰਾ ਬਹੁਤ ਸਤਿਕਾਰ ਹੈ, ਬਾਬਾ ਬਘੇਲ ਸਿੰਘ ਤੇਰਾ ਭਰਾ ਹੈ, ਅਤੇ ਜਿਵੇਂ ਹੋਵੇ ਤੂੰ ਮੇਰੀ ਬਘੇਲ ਸਿੰਘ ਨਾਲ ਮੁਲਾਕਾਤ ਕਰਾ, ਸਾਡੀ ਆਪਸ ਵਿੱਚ ਸੁਲਾਹ ਕਰਾ, ਕਿਸੇ ਤਰੀਕੇ ਨਾਲ ਇਹ ਲੜਾਈ ਝਗੜਾ ਦੰਗਾ ਫਸਾਦ ਟਲ ਜਾਵੇ, ਸਾਡਾ ਰਾਜ ਭਾਗ ਸਾਨੂੰ ਮਿਲ ਜਾਵੇ, ਜੋ ਸਿੰਘ ਚਾਹੁੰਦੇ ਨੇ ਉਹ ਸਿੰਘਾਂ ਨੂੰ ਮਿਲ ਜਾਵੇ। ਤਾਂ ਉਸ ਬਾਦਸ਼ਾਹ ਦੀ ਬੇਨਤੀ ਮੰਨ ਕੇ ਸਮਰੂ ਦੀ ਬੇਗਮ ਵਿਚਕਾਰ ਆਈ, ਕਹਿਣ ਲੱਗੀ ਬਾਦਸ਼ਾਹ ਖਤਰਾ ਤਾਂ ਬੜਾ ਵੱਡਾ ਹੈ, ਕਿਉਂ? ਤੁਹਾਡੇ ਵੱਡਿਆਂ ਨੇ, ਤੁਹਾਡੇ ਬਜ਼ੁਰਗਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਸੀ, ਤੁਹਾਡੇ ਵੱਡਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਸੀ, ਗੁਰੂ ਦੇ ਦੁੱਧ ਪੀਂਦੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਸੀ, ਗੁਰੂ ਕੇ ਲੱਖਾਂ ਸਿੰਘਾਂ ਨੂੰ ਤਸੀਹੇ ਦੇ ਕੇ ਮਾਰਿਆ ਹੈ, ਕਈ ਚਰਖ ਕਈ ਫਾਂਸੀ ਮਾਰੇ, ਕਈ ਤੋਪਨ ਕਈ ਛੁਰੀ ਕਟਾਰੇ, ਕਈਆਂ ਕੇ ਸਿਰ ਮੁੰਗਲੀ ਕੂਟੇ, ਕਈ ਡੋਬੇ ਕਈ ਘਸੀਟੇ। 18 ਤਰੀਕਿਆਂ ਨਾਲ ਤੁਸੀਂ ਸਿੱਖਾਂ ਨੂੰ ਮਾਰਦੇ ਰਹੇ ਹੋ, ਪਰ ਇਹ ਪੰਥ ਬੜਾ ਬਖਸ਼ਿੰਦ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜੇ ਤੂੰ ਮੈਨੂੰ ਵਿੱਚ ਪਾਇਆ ਹੈ ਤਾਂ ਮੈਂ ਆਪਣੇ ਵੀਰ ਬਘੇਲ ਸਿੰਘ ਨਾਲ ਗੱਲ ਕਰਾਂਗੀ, ਉਹ ਸਿਆਣਾ ਹੈ ਦਾਨਾ ਹੈ, ਜੇ ਉਹ ਚਾਹੇਗਾ ਤਾਂ ਤੁਹਾਡੀ ਜਾਨ ਬਖਸ਼ੀ ਜਾਏਗੀ, ਤੁਹਾਡਾ ਕੁਝ ਭਲਾ ਹੋਵੇਗਾ। ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਸਮਰੂ ਕੀ ਬੇਗਮ ਨੇ ਸਾਰਾ ਬੀਜ ਆਏ ਕਹਿ ਕਾਜ ਸੁਧਾਰਾ। ਸਮਰੂ ਦੀ ਬੇਗਮ ਵਿਚੋਲਾ ਬਣ ਗਈ, ਬਾਬਾ ਬਘੇਲ ਸਿੰਘ ਜੀ ਕੋਲ ਗਈ, ਕਹਿਣ ਲੱਗੀ ਵੀਰ ਜੀ ਹਿੰਦੁਸਤਾਨ ਦਾ ਬਾਦਸ਼ਾਹ ਤੁਹਾਡੀ ਸ਼ਰਨ 'ਚ ਆਉਣਾ ਚਾਹੁੰਦਾ ਹੈ, ਆ ਇੱਕ ਤਸਵੀਰ ਇਸ਼ਤਿਹਾਰਾਂ 'ਤੇ ਛਪੀ ਹੋਈ ਹੈ, ਤੁਸੀਂ ਦੇਖ ਰਹੇ ਹੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਉਪਰਾਲਾ ਕੀਤਾ ਗਿਆ ਫਤਿਹ ਦਿਵਸ ਦਾ। ਪੰਜ ਸਿੰਘ ਤਖ਼ਤ 'ਤੇ ਬੈਠੇ ਹਨ ਅਤੇ ਬਾਦਸ਼ਾਹ ਹੱਥ ਜੋੜ ਕੇ ਖੜ੍ਹਾ ਹੈ, ਜਿਸ ਬਾਦਸ਼ਾਹ ਦੇ ਕਚਹਿਰੀ ਵਿੱਚ ਚੜ੍ਹਦੇ ਤੋਂ ਲੈ ਕੇ ਛਿਪਦੇ ਤੱਕ ਦੇ ਬਾਕੀ ਬਾਦਸ਼ਾਹ ਵੀ ਸਿਰ ਝੁਕਾਉਂਦੇ ਸਨ, ਈਰਾਨ ਅਤੇ ਇਰਾਕ ਦੇ ਬਾਦਸ਼ਾਹ ਦਿੱਲੀ ਦੇ ਤਖ਼ਤ ਅੱਗੇ ਝੁਕਦੇ ਸਨ, ਅੱਜ ਉਹ ਬਾਦਸ਼ਾਹ ਖਾਲਸੇ ਦੇ ਅੱਗੇ ਝੁਕ ਗਿਆ। ਸਮਰੂ ਦੀ ਬੇਗਮ ਵਿਚਕਾਰ ਵਿਚੋਲਾ ਬਣ ਕੇ ਖਲੋ ਗਈ, ਕਹਿਣ ਲੱਗੀ ਇਸ ਨੂੰ ਬਖਸ਼ ਦਿਓ। ਬਾਬਾ ਬਘੇਲ ਸਿੰਘ ਜੀ, ਬਾਬਾ ਜੱਸਾ ਸਿੰਘ ਜੀ, ਪੰਥ ਦੇ ਸਰਦਾਰਾਂ ਨੇ, ਸਿੰਘ ਸਾਹਿਬਾਨਾਂ ਨੇ ਆਖਿਆ ਕਿ ਖਾਲਸੇ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਹੈ, ਸਾਨੂੰ ਮਹਾਰਾਜ ਨੇ ਅਵਿਨਾਸ਼ੀ ਰਾਜ ਦਿੱਤਾ ਹੈ, ਉਹ ਰਾਜ ਜਿਹੜਾ ਕਦੀ ਖਤਮ ਹੀ ਨਹੀਂ ਹੋਣਾ, ਅਟਲ ਰਾਜ ਹੈ। ਜੇ ਤੁਸੀਂ ਪੰਥ ਦੀ ਸ਼ਰਨ ਆਏ ਹੋ ਤਾਂ ਸਾਡੇ ਜਿਹੜੇ ਗੁਰੂ ਘਰ ਹਨ ਦਿੱਲੀ ਦੇ ਵਿੱਚ, ਇੱਕੋ ਹੀ ਲਾਲਚ ਹੈ ਖਾਲਸੇ ਨੂੰ, ਖਜ਼ਾਨਿਆਂ ਦਾ ਲਾਲਚ ਨਹੀਂ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਹਿੰਦੁਸਤਾਨ ਨੂੰ ਲੱਖਾਂ ਲੋਕਾਂ ਨੇ ਫਤਿਹ ਕੀਤਾ ਹੋਣਾ, ਜਦੋਂ ਦੀ ਧਰਤੀ ਬਣੀ ਹੈ ਬੜੇ ਬੜੇ ਹਮਲਾਵਰ ਇੱਥੇ ਚੜ੍ਹ ਕੇ ਆਏ, ਬਾਦਸ਼ਾਹ ਆਏ, ਰਾਜੇ ਮਹਾਰਾਜੇ ਆਏ, ਖੂਨ ਖਰਾਬੇ ਹੁੰਦੇ ਰਹੇ, ਖੂਨ ਦੀਆਂ ਨਦੀਆਂ ਵਗਦੀਆਂ ਰਹੀਆਂ, ਇਸਤਰੀਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਰਬਾਦ ਹੁੰਦੀਆਂ ਰਹੀਆਂ, ਖਜ਼ਾਨੇ ਲੁਟੀਂਦੇ ਰਹੇ, ਪੈਸਾ ਜਰ ਜੋਰੂ ਜ਼ਮੀਨ ਪਿੱਛੇ ਬਹੁਤ ਕੁਝ ਹੋਇਆ। खालसे ने दिल्ली फतेह की, एक भी बंदा नहीं मरन दिता, एक भी किसी की जान सिंघा ने नहीं ली और एक भी कौड़ी का लालच नहीं किया। तखत के उत्ते बह के कह लगे साडा जिहड़ा मकसद है, साडा जिहड़ा मनोरथ है वो पूरा कर दिओ, असीं दिल्ली छड्ड के चले जावांगे, राज दी सानू लालसा नहीं। बादशाह कहण लगा हुक्म करो। बाबा जी कहण लगे हुक्म यह है भी जिहड़े साडे सतगुरां दे गुरु साहबां दे पावन गुरद्वारे हन, जिथे महाराज सच्चे पातशाह गुरु नानक साहब जी, गुरु हरगोबिंद साहब जी, गुरु हरकृष्ण साहब जी, गुरु तेग बहादुर साहब जी, गुरु कलगियां वाले पातशाह दे चरण पए, जिथे साडियां पूजनीक मातावां रहियां वो अस्थान असी कायम करने हां। बादशाह ने कहा खुशी नाल करो और मैनू जिनी सेवा कहो सारी मैं करांगा। माया छियानी सोलह आने विच्चों छे आने बाबा बघेल सिंह नूं देना बादशाह मन गया, मैं देंगा माया भी, होर जड़ी सेवा कहोगे सारे शहर का जिम्मेवारी तुहाडी होवेगी, मालक तुसी होवोगे, बादशाह तुसी होवोगे, मैं तां तुहाडा नौकर बन के रहांगा। हुण उस बीबी नूं भैण कहा सी ना, यह है बिरद खालसे का, आखो श्री वाहेगुरु। नहीं तो सिंघां नूं कौन दिल्ली तो भेज सकता सी, कौन कह सकता सी, पर जेदी बाह फड़दा पंथ बाहें जिन्हां दी पकड़ी है सिर दीजै बाहें ना छोड़ी है। बाबा जी ने नाल दे सिंघां नूं कहा कि खालसा जी हुण बादशाह शरण पै गया है, ते आपां गुरु घरां दी सेवा कराणी है, साडा ये मकसद है वो पूरा करिए। पंथ बाकी सारा वापस चला गया। 4000 सिंघां समेत बाबा बघेल सिंह जी दिल्ली विच टिके रहे। बाकी सारे सिंह जिहड़ा खालसा आया सी वो अपनियां अपनियां रियासतां नूं पंजाब नूं सब सिंह मिसलां वाले चले गए। बुढ़ा दल भी चला गया, तरना दल भी चला गया। बाबा बघेल सिंह जी दिल्ली विच टिके। सब तो पहला गुरद्वारा माता जी का जिहड़ा निवास स्थान है इहदी सेवा सब तो पहले करवाई। पंथ प्रकाश के अनुसार माता सुंदरी जी, माता साहब देवां जी का जो स्थान है उहदी सेवा करा के उत्थे जो गुरु ग्रंथ साहब जी की पालकी बड़ी सुंदर तैयार करवाई भी इत्थे सतगुरां दा प्रकाश होया करेगा। दूसरा गुरद्वारा बाला साहब जिथे महाराज गुरु हरकृष्ण साहब जी सच्चे पातशाह जी का संस्कार होया है, पूजनीक मातावां का संस्कार माता सुंदरी जी, माता साहब देवां जी दे अंगीठे साहब हैं, इन्हां दोवां स्थानां दी इन्हां अंगीठे साहबां की सेवा कराई। और फिर गुरद्वारा बंगला साहब जी की सेवा, ये जो स्थान हैं बड़े आराम नाल बड़ी शांति नाल तैयार हो गए। दिक्कत आई गुरद्वारा रकाबगंज साहब जी और गुरद्वारा सीसगंज साहब जी थे। अनमती लोग जेड़े पंथ की शान नूं बर्दाश्त नहीं सन करते, उन्होंने दावा कर दिता ये जगह साड़ी है, इहदे उत्ते किसी दूसरे धर्म का असीं गुरद्वारा नहीं बन देना, जिमें दंगा फसाद का माहौल खड़ा कर दिता। बहुत ज़्यादा रौला दिल्ली विच पै गया भी सिख जिहड़े हन इह धक्का करन लगे साडे अस्थाना उत्ते आ के इह गुरद्वारा बनाउण लगे। उन्हां लोकां ने बादशाह दे खिलाफ भी रौला पा दिता कि बादशाह काफर हो गया है, काफरां दी मदद करता है। बादशाह दोवें पासियां तों कुड़िकी च फस गया। बाबा बघेल सिंह जी नूं बुला के कहण लगा बाबा जी हुण मैं की करां, एक पासे गुरु घरां दी सेवा मैं तुहानूं लिख के दित्ती है, दूजे पासे ये लोग मैनूं नहीं जीण दिंदे, मेरे ते फतवे लांदे हन। बाबा बघेल सिंह साहब जी ने ਕਿਹਾ ਤੂੰ ਫਿਕਰ ਨਾ ਕਰ, ਇਹ ਆਪੇ ਲਿਖ ਕੇ ਦੇਣਗੇ ਤੈਨੂੰ, ਤੂੰ ਚਿੰਤਾ ਨਾ ਕਰ, ਇਹ ਆਪੇ ਕਹਿਣਗੇ ਵੀ ਗੁਰਦੁਆਰੇ ਬਣਾ ਲਓ। ਉਹ ਕਹਿੰਦੇ ਕਿਵੇਂ ਕਹਿਣਗੇ? ਕਹਿੰਦੇ ਉਹ ਸਾਡਾ ਕੰਮ ਹੈ, ਅਸੀਂ ਆਪੇ ਕਰਾ ਲੈਣਾ। ਬਾਬਾ ਬਘੇਲ ਸਿੰਘ ਜੀ ਨੇ ਪੰਜਾਬ ਦੇ ਵਿੱਚ ਸਿੰਘਾਂ ਨੂੰ ਸੂਚਨਾ ਭੇਜੀ। ਫਿਰ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਬਾਬਾ ਜੈ ਸਿੰਘ ਜੀ ਕਨਹੀਆ, ਹੋਰ ਸਿੰਘ ਮਿਸਲਾਂ ਦੇ ਸਾਰੇ ਫਿਰ ਦਿੱਲੀ 'ਚ ਆ ਗਏ। ਆਲੇ ਦੁਆਲੇ ਦਿੱਲੀ ਦੇ ਫਿਰ ਖਾਲਸੇ ਦੇ ਡੇਰੇ ਪੈ ਗਏ। ਸੋ ਜਦੋਂ ਦਿੱਲੀ 'ਚ ਸਿੰਘਾਂ ਦਾ ਦਲ ਆਇਆ, ਬਾਬਾ ਜੀ ਨੇ ਪਹਿਲਾਂ ਹੀ ਨਕਸ਼ੇ ਤਿਆਰ ਕਰਵਾਏ ਹੋਏ ਸਨ ਵੀ ਕਿਹੜੇ ਦੁਸ਼ਟ ਦੀ ਕੋਠੀ ਕਿੱਥੇ ਹੈ, ਘਰ ਕਿੱਥੇ ਹੈ, ਉੱਥੇ ਉੱਥੇ ਜਾ ਕੇ ਰਾਤ ਨੂੰ ਦੱਬ ਲਏ। ਸੁੱਤੇ ਪਿਆਂ ਨੂੰ ਦੱਬ ਕੇ ਸ੍ਰੀ ਸਾਹਿਬਾਂ ਰੱਖੀਆਂ ਛਾਤੀ 'ਤੇ, ਹਾਂ ਲਿਖ ਕੇ ਦਿੰਦੇ ਹੋ ਵੀ ਗੁਰਦੁਆਰੇ ਬਣਾਉਣ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਸੀਸਗੰਜ ਅਤੇ ਰਕਾਬਗੰਜ। ਉਹ ਕਹਿੰਦੇ ਸਾਡੀ ਜਾਨ ਬਖਸ਼ੋ, ਜੋ ਮਰਜ਼ੀ ਲਿਖਵਾ ਲਓ, ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਉਹਨਾਂ ਨੇ ਲਿਖ ਦਿੱਤਾ ਸਾਨੂੰ ਕੋਈ ਇਤਰਾਜ਼ ਨਹੀਂ, ਗੁਰੂ ਘਰ ਬਣ ਜਾਵੇ। ਬਾਬਾ ਜੀ ਨੇ ਉਹਨਾਂ ਕੋਲੋਂ ਲਿਖਵਾ ਕੇ ਬਾਦਸ਼ਾਹ ਅੱਗੇ ਰੱਖ ਦਿੱਤਾ। ਬਾਦਸ਼ਾਹ, ਫਿਕਰ ਨਾ ਕਰ, ਹੁਣ ਤੈਨੂੰ ਕਹਿਣ ਜੋਗੇ ਨਹੀਂ ਰਹੇ, ਇਹਨਾਂ ਦੇ ਅਸੀਂ ਹੱਥ ਵਢਾ ਲਏ ਹਨ। ਉਹ ਮੁੜ ਕੇ ਕੁਸ ਕੇ ਨਹੀਂ, ਗੁਰਦੁਆਰਾ ਰਕਾਬਗੰਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਸੰਸਕਾਰ ਵਾਲਾ ਸਥਾਨ ਹੈ, ਉਹਦੇ ਥੱਲੇ ਗਰੀਬ ਨਵਾਜ਼ ਜੀ ਦੇ ਅੰਗੀਠੇ ਸਾਹਿਬ ਜੀ ਦੀ ਵਿਭੂਤੀ, ਮਹਾਰਾਜ ਜੀ ਦੇ ਪਾਵਨ ਸਰੀਰ ਦੇ ਪਾਵਨ ਪਵਿੱਤਰ ਅੰਗ, ਉਹ ਉਸ ਜਿੱਥੇ ਅੱਜ ਕੱਲ੍ਹ ਪ੍ਰਕਾਸ਼ ਹੁੰਦਾ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਰਕਾਬਗੰਜ ਸਾਹਿਬ, ਇਹਦੇ ਥੱਲੇ ਜ਼ਮੀਨ ਦੇ ਵਿੱਚ ਦੋਵੇਂ ਗਾਗਰਾਂ 'ਚ ਪਾ ਕੇ ਭਾਈ ਲੱਖੀ ਸ਼ਾਹ ਵਣਜਾਰਾ ਰੱਖ ਗਿਆ ਸੀ। ਜਦੋਂ ਉਹ ਜ਼ਮੀਨ ਪੁੱਟੀ ਥੱਲਿਓਂ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਅੰਗੀਠਾ ਸਾਹਿਬ ਜੀ ਦਾ ਜੋ ਸਾਰੀ ਵਿਭੂਤੀ ਉਹ ਪ੍ਰਾਪਤ ਹੋਈ। ਜੋ ਗੁਰਦੁਆਰਾ ਸੀਸਗੰਜ ਸਾਹਿਬ ਹੈ, ਇਹਦਾ ਪਤਾ ਨਹੀਂ ਸੀ ਚੱਲਦਾ ਵੀ ਇਹ ਅਸਥਾਨ ਕਿੱਥੇ ਹੈ। ਚਾਂਦਨੀ ਚੌਂਕ ਦਾ ਤਾਂ ਪਤਾ ਸੀ। ਬਾਬਾ ਬਘੇਲ ਸਿੰਘ ਜੀ ਉੱਥੇ ਫਿਰ ਕੇ ਲੋਕਾਂ ਨੂੰ ਪੁੱਛਿਆ, ਭਾਈ ਦੱਸੋ ਸਾਡੇ ਸਤਿਗੁਰੂ ਕਿੱਥੇ ਸ਼ਹੀਦ ਹੋਏ ਸਨ? 115 ਸਾਲ ਦੀ ਇੱਕ ਬਿਰਧ ਮਾਈ, ਬਿਰਧ ਅਵਸਥਾ ਉਹਦੀ, ਮੁਸਲਮਾਨੀ। ਸਾਧ ਸੰਗਤ ਜੀ, ਮੁਸਲਮਾਨਾਂ ਨੇ ਵੀ ਗੁਰਦੁਆਰਿਆਂ ਦੀ ਬਣਾਉਣ ਵਿੱਚ ਸੇਵਾ ਨਿਭਾਈ, ਉਸ ਮਾਈ ਦੀ ਵੀ ਸੇਵਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਵੀ, ਸਾਰੀ ਕੌਮ ਮਾੜੀ ਨਹੀਂ ਹੁੰਦੀ, ਸਾਰੇ ਚੰਗੇ ਨਹੀਂ ਹੁੰਦੇ, ਸਾਰਿਆਂ ਵਿੱਚ ਇਨਸਾਨ ਚੰਗੇ ਮਾੜੇ ਹੁੰਦੇ ਹਨ। ਕਿਸੇ ਜਾਤੀ ਨੂੰ, ਕਿਸੇ ਮਜ਼ਹਬ ਨੂੰ, ਕਿਸੇ ਕੌਮ ਨੂੰ ਨਿੰਦ ਦੇਣਾ ਸਿਆਣਪ ਨਹੀਂ ਹੈ। ਉਹ ਮੁਸਲਮਾਨ ਮਾਸ਼ਕਣ, ਮਾਸ਼ਕੀ ਹੁੰਦੇ ਆ ਜਿਹੜੇ ਪਾਣੀ ਦੀ ਮਸ਼ਕ ਭਰ ਕੇ, ਪੁਰਾਣੇ ਜ਼ਮਾਨੇ 'ਚ ਮਸ਼ਕਾਂ ਹੁੰਦੀਆਂ ਸਨ ਚਮੜੇ ਦੀਆਂ, ਉਹ ਪਾਣੀ ਭਰ ਕੇ ਪਿਆਉਂਦੇ ਸਨ। ਉਹ ਮਾਸ਼ਕਣ ਕਹਿਣ ਲੱਗੀ, ਮੇਰਾ ਪਤੀ ਮਾਸ਼ਕੀ ਸੀ। ਉਹ ਮਸ਼ਕ ਪਾਣੀ ਦੀ ਭਰ ਕੇ ਕੋਲ ਖੜਾ ਸੀ, ਪੂਰਬ ਵਾਲੇ ਪਾਸੇ ਤੁਹਾਡੇ ਗੁਰੂ ਦਾ ਮੂੰਹ ਸੀ, ਐਸ ਖੂਹ 'ਤੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕੀਤਾ ਸੀ, ਔਰ ਇੱਥੋਂ ਉੱਠ ਕੇ ਆਹ ਜਗ੍ਹਾ 'ਤੇ ਬੈਠੇ ਸਨ, ਅਤੇ ਪੂਰਬ ਵਾਲੇ ਚੜ੍ਹਦੇ ਵਾਲੇ ਪਾਸੇ ਉਹਨਾਂ ਨੇ ਪਾਠ ਜਪਜੀ ਸਾਹਿਬ ਦਾ ਕੀਤਾ ਸੀ। ਸਮਾਣੇ ਦਾ ਜਲਾਦ ਜਲਾਲੂਦੀਨ ਤਲਵਾਰ ਲੈ ਕੇ ਸਿਰ 'ਤੇ ਖੜ੍ਹਾ ਸੀ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਕਹਿ ਕੇ ਜਦੋਂ ਨੌਵੇਂ ਪਾਤਸ਼ਾਹ ਨੇ ਸੀਸ ਝੁਕਾਇਆ ਸੀ ਅਤੇ ਜਲਾਲੂਦੀਨ ਨੇ ਤੇਗ ਦਾ ਵਾਰ ਕੀਤਾ ਸੀ, ਆਹ ਜਗ੍ਹਾ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਗੁਰੂ ਸ਼ਹੀਦ ਹੋਏ ਸਨ। ਬਾਬਾ ਬਘੇਲ ਸਿੰਘ ਜੀ ਨੇ ਉਸੇ ਅਸਥਾਨ 'ਤੇ ਗੁਰਦੁਆਰਾ ਸੀਸਗੰਜ ਸਾਹਿਬ ਦੀ ਸਥਾਪਨਾ ਕੀਤੀ। ਸੋ ਸਾਧ ਸੰਗਤ ਜੀ, ਇਹ ਗੁਰਦੁਆਰਿਆਂ ਦੀ ਸੇਵਾ ਬਹੁਤ ਵੱਡਾ ਕਾਰਜ ਸੀ ਜੇ ਉਸ ਵੇਲੇ ਉਹ ਇਤਿਹਾਸ ਨਾ ਸਾਂਭਿਆ ਜਾਂਦਾ। ਅੱਜ ਸਾਨੂੰ ਕਿਵੇਂ ਪਤਾ ਲੱਗਦਾ ਕਿ ਇੱਥੇ ਨੌਵੇਂ ਪਾਤਸ਼ਾਹ ਸ਼ਹੀਦ ਹੋਏ ਨੇ, ਇੱਥੇ ਸੰਸਕਾਰ ਹੋਇਆ, ਇਹ ਗੁਰੂ ਘਰ ਕਾਇਮ ਕਰਨੇ? ਅੱਜ ਤਾਂ ਬੜੇ ਸੌਖੇ ਨੇ ਗੁਰੂ ਘਰ ਬਣਾਉਣੇ, ਉਸ ਵੇਲੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਕੇ ਉਹ ਸਾਰੇ ਹਿੰਦੁਸਤਾਨ ਦੇ ਲੋਕ ਜਿਹੜੇ ਮੁਤਸਬੀ ਸਨ, ਈਰ ਖਾਲੂ ਸਨ, ਉਹ ਰਾਹ 'ਚ ਰੋੜੇ ਵੀ ਡਾ ਰਹੇ ਸਨ ਵੀ ਕਿਤੇ ਗੁਰਦੁਆਰੇ ਬਣ ਨਾ ਜਾਣ। ਉਹਨਾਂ ਨੂੰ ਵੀ ਕਾਬੂ ਕੀਤਾ ਅਤੇ ਸ਼ਰਧਾਲੂਆਂ ਦੀ ਸ਼ਰਧਾ ਪੂਰੀ ਕੀਤੀ, ਨਿਸ਼ਾਨ ਸਾਹਿਬ ਝੁਲਾਏ ਦਿੱਲੀ ਦੇ ਵਿੱਚ। ਐਸੀ ਖਾਲਸੇ ਨੇ ਘਾਲਣਾ ਘਾਲੀ ਹੈ। ਉਹ ਜੋ ਦਿਹਾੜਾ ਆਪਾਂ ਸਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ GK ਪ੍ਰਧਾਨ ਸਾਹਿਬ ਅਥਵਾ ਉਹਨਾਂ ਦੇ ਸਾਰੇ ਪ੍ਰਬੰਧਕ ਸਰਦਾਰ ਪਰਮਜੀਤ ਸਿੰਘ ਅਤੇ ਹੋਰ ਗੁਰਮੁਖ ਪਿਆਰੇ ਸਾਰੇ ਸਹਿਯੋਗੀ ਰਲ ਮਿਲ ਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤਰਨਾ ਦਲ ਨਿਹੰਗ ਸਿੰਘਾਂ ਦੀਆਂ ਸਾਰੀਆਂ ਹੀ ਜਥੇਬੰਦੀਆਂ ਗੁਰੂ ਦੀਆਂ ਫੌਜਾਂ ਵੀ ਪਹੁੰਚ ਚੁੱਕੀਆਂ ਹਨ ਔਰ ਪਹੁੰਚ ਰਹੀਆਂ ਹਨ। ਕੱਲ੍ਹ ਨੂੰ ਸਾਰਿਆਂ ਨੇ ਉਹ ਫਤਿਹ ਦਿਵਸ ਮਨਾਉਣਾ ਹੈ। ਆਓ ਗਰੀਬ ਨਵਾਜ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਅੰਮ੍ਰਿਤਮਈ ਬਾਣੀ ਦੀ ਜੋ ਲੜੀਵਾਰ ਕਥਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਚੱਲ ਰਹੀ ਹੈ, ਇਸ ਅੰਮ੍ਰਿਤ ਕੁੰਡ ਵਿੱਚ ਆਪਾਂ ਵੀ ਚੁੱਭੇ ਲਾ ਲਈਏ। ਬਾਣੀ ਅੰਮ੍ਰਿਤ ਹੈ ਖਾਲਸਾ ਜੀ, ਜਿਹੜਾ ਇਸ ਬਾਣੀ ਅੰਮ੍ਰਿਤ ਨੂੰ ਪੀਵੇਗਾ ਅਮਰ ਹੋ ਜਾਏਗਾ। ਆਓ ਪਿਆਰ ਵਿੱਚ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ, ਨਿਮਾਣਿਆਂ ਦੇ ਮਾਣ ਅਤੇ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਗਰੀਬ ਨਿਵਾਜ ਦੇ ਚਰਨਾਂ ਦਾ ਧਿਆਨ ਧਰ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤ ਸੰਗਤ ਸਿਉ ਮੇਲ ਭਇਆ, ਹਰ ਹਰ ਨਾਮ ਸਮਾਏ ਰਾਮ। ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਬੜੀ ਕਿਰਪਾ ਹੋਈ, ਬਖਸ਼ਿਸ਼ ਹੋਈ ਕਿ ਸਾਨੂੰ ਸੰਤਾਂ ਦੀ ਸੰਗਤ ਮਿਲ ਗਈ। ਜਿਹੜੇ ਬੰਦੇ ਨੂੰ ਰੱਬ ਬਹੁਤ ਜ਼ਿਆਦਾ ਕਿਰਪਾ ਕਰਦਾ, ਬਹੁਤ ਕਿਰਪਾ ਕਰਦਾ, ਉਹਨੂੰ ਕੀ ਦਿੰਦਾ? ਉਹਨੂੰ ਸਾਧੂ ਦੀ ਸੰਗਤ ਦਿੰਦਾ, ਨਾਮ ਜਪਣ ਵਾਲੇ ਦੀ ਸੰਗਤ ਦਿੰਦਾ। ਰੋਜ਼ ਅਰਦਾਸੇ ਕਰਦੇ ਹਾਂ, ਸਹੀ ਗੁਰਮੁਖ ਪਿਆਰੇ ਮੇਲੋ ਜੀ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ। ਪੜ੍ਹਦੇ ਹਾਂ ਪਰ ਧਿਆਨ ਕਿਤੇ ਹੋਰ ਗਿਆ ਹੁੰਦਾ। ਇਹ ਸ਼ਬਦ ਬਹੁਤ ਮਹੱਤਵਪੂਰਨ, ਇਹੀ ਮੰਗ ਲਈਏ ਨਾ ਗੁਰੂ ਕੋਲੋਂ, ਸਾਰਾ ਕੁਝ ਇਹਦੇ ਵਿੱਚ ਹੀ ਆ ਜਾਣਾ। ਅੱਜ ਤੱਕ ਕਿਸੇ ਇਨਸਾਨ ਨੂੰ ਜੋ ਕੁਝ ਵੀ ਮਿਲਿਆ ਹੈ ਉਹਦੀ ਸੰਗਤ ਨੇ ਦਿੱਤਾ ਹੈ। ਕਿਸੇ ਨੇ ਵਪਾਰੀਆਂ ਦੀ ਸੰਗਤ ਕੀਤੀ, ਬੜਾ ਵੱਡਾ ਵਪਾਰੀ ਬਣ ਗਿਆ। ਕਿਸੇ ਨੇ ਜੁਆਰੀਆਂ ਦੀ ਸੰਗਤ ਕੀਤੀ, ਬੜਾ ਵੱਡਾ ਜੁਆਰੀ ਬਣ ਗਿਆ। ਕਿਸੇ ਨੇ ਚੋਰਾਂ ਦੀ ਸੰਗਤ ਕੀਤੀ, ਚੋਰ ਬਣ ਗਿਆ। ਕਿਸੇ ਨੇ ਸਾਧਾਂ ਦੀ ਸੰਗਤ ਕੀਤੀ, ਸਾਧ ਬਣ ਗਿਆ। ਅਤੇ ਸਾਧ ਕੀ ਹੈ? ਮਹਾਰਾਜ ਕਹਿੰਦੇ ਸਾਧ ਰੂਪ ਆਪਣਾ ਤਨ ਧਾਰਿਆ। ਪਰਮਾਤਮਾ ਨੇ ਹੀ ਸਾਧ ਦਾ ਰੂਪ ਧਾਰਿਆ ਹੋਇਆ। ਰਾਮ ਸੰਤ ਮੈਂ ਭੇਦ ਕਿਸ ਨਾਹੀਂ, ਪਰਮਾਤਮਾ ਵਿੱਚ ਅਤੇ ਪਰਮਾਤਮਾ ਦੇ ਬੰਦਿਆਂ 'ਚ ਕੋਈ ਫਰਕ ਨਹੀਂ ਹੈ। ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਅੱਜ ਤੱਕ ਕਿਸੇ ਨੂੰ ਵੀ ਰੱਬ ਮਿਲਿਆ ਹੈ ਉਹ ਸਾਧੂ ਦੇ ਰੂਪ ਵਿੱਚ ਹੀ ਮਿਲਿਆ ਹੈ। ਕਿਸੇ ਨੂੰ ਵੀ ਪਰਮਾਤਮਾ ਦੇ ਦਰਸ਼ਨ ਹੋਏ ਨੇ ਅਤੇ ਉਹ ਕਿਸੇ ਮਹਾਂਪੁਰਸ਼ ਦੇ ਰੂਪ ਵਿੱਚ ਹੀ ਹੋਏ ਨੇ। ਭਾਵੇਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਹੋਣ, ਭਾਵੇਂ ਕਲਗੀਧਰ ਪਿਤਾ ਜੀ ਮਹਾਰਾਜ ਦੇ ਰੂਪ ਵਿੱਚ ਹੋਣ, ਉਹ ਸੰਤ ਰੂਪ ਵਿੱਚ, ਸਾਧੂ ਰੂਪ ਵਿੱਚ, ਗੁਰੂ ਰੂਪ ਵਿੱਚ ਹੀ ਪਰਮਾਤਮਾ ਦਿਸਦਾ ਹੈ। ਆਖੋ ਸਤਨਾਮ ਸ੍ਰੀ। ਅੱਜ ਵੀ ਉਹ ਖਾਲਸੇ ਪੰਥ ਦੇ ਵਿੱਚ ਜਿਹੜੇ ਨਾਮ ਜਪਣ ਵਾਲੇ ਨੇ, ਗੁਰੂ ਦੀ ਸੰਗਤ 'ਚ ਬੈਠਦੇ ਨੇ, ਗੁਰੂ ਦੀ ਮੱਤ ਅਨੁਸਾਰ ਚੱਲਦੇ ਨੇ, ਉਹਨਾਂ ਸੰਤਾਂ ਦੀ ਸੰਗਤ ਵਿੱਚ ਹੀ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ, ਹੋਰ ਕਿਤੋਂ ਨਹੀਂ ਪ੍ਰਾਪਤੀ ਹੁੰਦੀ। ਸੰਤ ਸੰਗਤ ਸਿਉਂ ਮੇਲ ਪਿਆ, ਬੜੀ ਕਿਰਪਾ ਹੋਈ ਹੈ। ਸ਼ਾਂਤ ਚਿੱਤ ਮਹਾਤਮਾ ਮਹਾਂਪੁਰਸ਼ਾਂ ਦੀ ਸੰਗਤ ਨਾਲ ਸਾਡਾ ਮਿਲਾਪ ਹੋ ਗਿਆ ਹੈ। ਉੱਥੇ ਕੀ ਹੋਇਆ? ਹਰ ਹਰ ਨਾਮ ਸਮਾਏ ਰਾਮ। ਜਿਹੜੇ ਸੰਤ ਸੰਗਤ 'ਚ ਆ ਕੇ ਬੈਠ ਜਾਂਦੇ ਨੇ, ਉਹਨਾਂ ਦੇ ਸਰੀਰ ਦੇ ਵਿੱਚ, ਉਹਨਾਂ ਦੇ ਸਵਾਸਾਂ ਦੇ ਵਿੱਚ, ਉਹਨਾਂ ਦੇ ਰੋਮ ਰੋਮ ਦੇ ਵਿੱਚ, ਉਹਨਾਂ ਦੀ ਸੁਰਤੀ ਵਿੱਚ ਨਾਮ ਸਮਾ ਜਾਂਦਾ ਹੈ। ਉਹ ਨਾਮ ਵਿੱਚ ਲੀਨ ਹੋ ਜਾਂਦੇ ਨੇ। ਨਾਮ ਔਰ ਨਾਮੀ ਅਭੇਦ ਹਨ। ਪਰਮਾਤਮਾ ਅਤੇ ਪਰਮਾਤਮਾ ਦੇ ਨਾਮ 'ਚ ਕੋਈ ਫਰਕ ਨਹੀਂ ਹੈ, ਅਤੇ ਸਾਧ ਸੰਗਤ ਜੀ ਜਪਣ ਵਾਲੇ 'ਚ ਵੀ ਫਰਕ ਨਹੀਂ ਰਹਿਣਾ। ਜਪ ਕੇ ਵੇਖੋ, ਵਾਹਿਗੁਰੂ 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 ਦਾ ਹੀ ਰੂਪ ਹੋ ਜਾਓਗੇ। ਜਿੰਨਾ ਸਿਮਰਨ ਕਰਾਂਗੇ, ਸਿਮਰਨ ਰੂਪ ਹੀ ਹੋ ਜਾਵਾਂਗੇ, ਅਤੇ ਸਿਮਰਨ ਪਰਮੇਸ਼ਰ ਦੇ ਵਿੱਚ ਲੈ ਜਾਂਦਾ ਹੈ, ਅਭੇਦ ਕਰ ਦਿੰਦਾ। ਗੁਰ ਕੈ ਸ਼ਬਦ ਸਦ ਜੀਵਨ ਮੁਕਤ ਭਏ, ਹਰ ਕੈ ਨਾਮ ਲਿਵ ਲਾਏ ਰਾਮ। ਗੁਰੂ ਸਾਹਿਬ ਜੀ ਦੇ ਸ਼ਬਦ ਦੁਆਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਗੁਰੂ ਕਾ ਮੰਤਰ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਇਹ ਗੁਰੂ ਕਾ ਸ਼ਬਦ ਹੈ। ਇਸ ਸ਼ਬਦ ਦਾ ਜਪ ਕਰਨ ਨਾਲ ਕੀ ਹੁੰਦਾ ਹੈ? ਸਦ ਜੀਵਨ ਮੁਕਤ ਭਏ, ਸਦਾ ਸਦਾ ਲਈ ਜੀਵਨ ਮੁਕਤੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮਰ ਕੇ ਮੁਕਤੀ, ਮਰ ਕੇ ਮੁਕਤੀ ਪਤਾ ਨਹੀਂ ਹੋਵੇ ਕਿ ਨਾ ਹੋਵੇ। ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਬੇਣੀ ਜੀ ਦਾ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਭਗਤ ਬੇਣੀ ਜੀ ਕਹਿੰਦੇ ਨੇ, ਸੰਤ ਜਨੋ ਕੋਈ ਦੇਖਿਆ ਜਾ ਕੇ ਕਿ ਉਹ ਫਲਾਣਾ ਬੰਦਾ ਮੁਕਤ ਹੋਇਆ ਜਾਂ ਨਹੀਂ ਹੋਇਆ? ਮਰਨ ਤੋਂ ਬਾਅਦ ਸਾਨੂੰ ਕੀ ਪਤਾ ਮੁਕਤ ਹੋਇਆ ਕਿ ਨਹੀਂ ਮੁਕਤ ਹੋਇਆ? ਮੁਕਤ ਮੂਹੇ ਹੋਏ ਜੋ ਮੁਕਤ ਤੇ ਹੋ ਗਏ, ਮੁਕਤ ਨਾ ਜਾਣੈ ਕੋਇਲਾ। ਭਗਤ ਨਾਮਦੇਵ ਜੀ ਕਹਿੰਦੇ ਜੇ ਮਰਿਆਂ ਨੂੰ ਮੁਕਤੀ ਦਿਓਗੇ, ਉਹ ਪਤਾ ਨਹੀਂ ਕਿੱਦਾਂ ਦੀ ਹੋਵੇਗੀ, ਉਹਦਾ ਤਾਂ ਸਾਨੂੰ ਵੀ ਨਹੀਂ ਅਨੁਭਵ। ਉਹ ਜਿਉਂਦਿਆਂ ਮੁਕਤ ਕਰ ਦਿਓ ਮੇਰੇ ਮਾਲਕ। ਆਖੋ ਸ੍ਰੀ ਵਾਹਿਗੁਰੂ, ਖਾਲਸੇ ਨੂੰ ਜਿਉਂਦਿਆਂ ਮੁਕਤ ਕਰ ਦਿੱਤਾ, ਮੋਹ ਮਾਇਆ ਤੋਂ ਨਿਰਲੇਪ, ਰਾਗ ਦਵੇਸ਼ ਤੋਂ ਉੱਪਰ, ਆਤਮਾ ਵਿੱਚ ਟਿਕੇ ਹੋਏ ਤਤ ਬੇਤੇ ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਮੰਝ ਵਰਗੇ, ਭਾਈ ਦਇਆ ਸਿੰਘ ਵਰਗੇ, ਭਾਈ ਮਨੀ ਸਿੰਘ ਵਰਗੇ ਸਾਰੇ ਜੀਵਨ ਮੁਕਤੀ ਗਿਆਨੀ ਹੋਏ ਹਨ। ਆਖੋ ਸ੍ਰੀ ਵਾਹਿਗੁਰੂ। ਕਾਹਦੇ ਨਾਲ ਹੋਏ ਨੇ? ਸ਼ਬਦ ਨਾਲ। ਜੀਵਨ ਮੁਕਤ ਭਏ, ਹਰ ਕੈ ਨਾਮ ਲਿਵ ਲਾਏ ਰਾਮ। ਜਿਨ੍ਹਾਂ ਨੇ ਹਰੀ ਦੇ ਨਾਮ ਵਿੱਚ ਲਿਵ ਲਾ ਲਈ ਹੈ, ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ, ਮਨੁਆ ਰੱਤਾ ਹਰ ਨਾਲੇ। ਜਿਨ੍ਹਾਂ ਨੇ ਹਰ ਨਾਮ ਵਿੱਚ ਆਪਣਾ ਚਿੱਤ ਲਾ ਲਿਆ ਹੈ, ਉਹਨਾਂ ਨੂੰ ਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ ਹੈ। ਵਿਚੋਲਾ ਗੁਰੂ ਹੈ ਮਿਲਾਉਣ ਵਾਲਾ, ਪਰ ਮਿਲਾਏਗਾ ਸ਼ਬਦ ਦੁਆਰਾ ਹੀ। ਗੁਰੂ ਜੇ ਕੋਲ ਤੁਸੀਂ ਜਾਓ, ਗੁਰੂ ਨੂੰ ਮੱਥਾ ਟੇਕੋ, ਅਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਅਤੇ ਤੁਹਾਨੂੰ ਗੁਰਮੰਤਰ ਦੇ ਦੇਵੇ, ਉਹ ਗੁਰਮੰਤਰ ਤੁਸੀਂ ਜਪਣ ਲੱਗ ਜਾਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਤੇ ਉਹਦੇ ਨਾਲ ਮੇਲ ਹੋਣਾ। ਮਨੁਆ ਰੱਤਾ ਹਰ ਨਾਲੇ, ਮਨ ਹਰੀ ਦੇ ਰੰਗ ਵਿੱਚ ਰੰਗਿਆ ਗਿਆ, ਰੱਤਾ ਗਿਆ। ਸੁਖਦਾਤਾ ਪਾਇਆ ਮੋਹ ਚੁਕਾਇਆ, ਆਨੰਦਨ ਨਾਮ ਸੰਭਾਲੇ। ਸੁੱਖਾਂ ਦਾ ਦਾਤਾ ਵਾਹਿਗੁਰੂ ਪ੍ਰਾਪਤ ਕਰ ਲਿਆ। ਜਿਸ ਨੇ ਵਾਹਿਗੁਰੂ ਪਾ ਲਿਆ, ਜਿਸ ਨੇ ਗੁਰੂ ਪਾ ਲਿਆ, ਉਹਦੇ ਅੰਦਰੋਂ ਮੋਹ ਖਤਮ ਹੋ ਗਿਆ। ਅੱਜ ਅਸੀਂ ਸਾਧ ਸੰਗਤ ਜੀ ਕਈ ਵਾਰੀ ਬੜਾ ਹੰਕਾਰ ਕਰ ਲੈਂਦੇ ਹਾਂ ਵੀ ਅਸੀਂ ਗੁਰੂ ਵਾਲੇ ਹਾਂ। ਸੂਖਮ ਹੰਕਾਰ ਤਾਂ ਸਥੂਲ ਵੀ ਕਰ ਲੈਂਦੇ ਹਾਂ, ਮੂੰਹ ਤੋਂ ਕਹੀ ਜਾਂਦੇ ਹਾਂ ਸਾਡੇ ਵਰਗਾ ਕੌਣ ਹੈ, ਅਸੀਂ ਗੁਰੂ ਵਾਲੇ ਹਾਂ। ਪਰ ਇੱਕ ਨੁਕਤਾ ਯਾਦ ਰੱਖਣਾ, ਠੀਕ ਹੈ ਅਸੀਂ ਗੁਰੂ ਵਾਲੇ ਹਾਂ, ਗੁਰੂ ਦੀ ਸ਼ਰਨ ਵਿੱਚ ਹਾਂ, ਗੁਰੂ ਦਾ ਹੱਥ ਸਾਡੇ ਸਿਰ 'ਤੇ ਹੈ, ਗੁਰੂ 'ਤੇ ਪੂਰਾ, ਪਰ ਅਸੀਂ ਅਧੂਰੇ ਹਾਂ। ਸਾਡੇ 'ਚ ਕਮੀ ਹੈ, ਕਿਹੜੀ ਕਮੀ ਹੈ? ਸਾਡਾ ਮੋਹ ਨਹੀਂ ਮਿਟਿਆ। ਮਹਾਰਾਜ ਦਾ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ। ਕਬੀਰ ਸਾਹਿਬ ਨੂੰ ਕਿਸੇ ਨੇ ਪੁੱਛਿਆ, ਜੀ ਗੁਰੂ ਵਾਲੇ ਦੀ ਕੀ ਨਿਸ਼ਾਨੀ ਹੈ? ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਗੁਰ ਲਾਗਾ ਤਬ ਜਾਨੀ ਹੈ, ਮਿਟੈ ਮੋਹ ਤਨ ਤਾਪ, ਹਰਖ ਸੋਗ ਦਾਜੈ ਨਹੀਂ, ਤਬ ਹਰ ਆਪ ਹੈ ਆਪ। ਗੁਰੂ ਦੇ ਨਾਲ ਲੱਗਾ ਹੋਇਆ ਤਾਂ ਜਾਣਾਂਗੇ, ਗੁਰੂ ਦਾ ਪੱਕਾ ਸਿੱਖ ਤਾਂ ਸਮਝਾਂਗੇ ਜੇ ਇਹਦੇ ਅੰਦਰੋਂ ਮੋਹ ਮਿਟ ਜਾਵੇ। ਮੋਹ ਤਾਂ ਸੂਈ ਵੀ ਘਰ ਦੀ ਕਹਿੰਦਾ ਵੀ ਸਾਂਭ ਕੇ ਰੱਖਾਂ, ਮੋਹ ਤਾਂ ਇੰਨਾ। ਅਸੀਂ ਹਜ਼ੂਰ ਸਾਹਿਬ ਗਏ, ਬਾਬਾ ਪ੍ਰੇਮ ਸਿੰਘ ਜੀ ਉੱਥੇ ਰਹਿੰਦੇ ਮਹਾਂਪੁਰਸ਼ ਮਾਤਾ ਦੇ ਅਸਥਾਨ 'ਤੇ, ਅਤੇ ਮਹਾਂਪੁਰਸ਼ਾਂ ਕੋਲ ਇੱਕ ਸਿੰਘ ਕਹਿਣ ਲੱਗਾ ਜੀ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ ਪਰ ਮਨ ਨਹੀਂ ਟਿਕਦਾ। ਉਹ ਕਹਿੰਦੇ ਭਾਈ ਮੋਹ ਛੱਡ ਦਿਓ, ਮੋਹ ਛੱਡ ਦਿਓ ਮਨ ਟਿਕ ਜਾਏਗਾ। ਇਹ ਸਾਰਿਆਂ ਦਾ ਸਵਾਲ ਹੈ, ਮਨ ਨਹੀਂ ਟਿਕਦਾ ਪਰ ਜਵਾਬ ਕਿਤੋਂ ਕਿਤੋਂ ਮਿਲਦਾ। ਬਾਬਾ ਜੀ ਕਹਿੰਦੇ ਮੋਹ ਛੱਡ ਦਿਓ, ਉਹ ਬਜ਼ੁਰਗ ਕਹਿਣ ਲੱਗਾ ਜੀ ਹੁਣ ਕਾਹਦਾ ਮੋਹ, 80 ਸਾਲ ਦੇ ਹੋ ਗਏ ਹਾਂ ਛੱਡੀ ਬੈਠੇ ਹਾਂ। ਉਹ ਕਹਿੰਦੇ ਫਿਰ ਸਾਡੇ ਕੋਲ ਰਹਿ ਜਾਓ ਇੱਥੇ ਮਾਤਾ ਦੇ ਅਸਥਾਨ 'ਤੇ। ਕਹਿੰਦਾ ਜੀ ਦੋ ਮੱਝਾਂ ਰੱਖੀਆਂ ਹੋਈਆਂ, ਪੱਠੇ ਪਾਉਣੇ ਪੈਂਦੇ ਆ, ਮੋਹ ਕਿੱਥੇ ਛੁੱਟਦਾ ਸਾਧ ਸਿੰਘ ਜੀ, ਕਹਿਣਾ ਸੌਖਾ। ਅਸੀਂ ਵੀ ਕਥਾ ਬਾਅਦ 'ਚ ਕਹਿ ਦਿੰਦੇ ਹਾਂ ਵੀ ਮੋਹ ਛੁੱਟ ਗਿਆ ਪਰ ਛੁੱਟਿਆ ਕੋਈ ਨਹੀਂ, ਮਹਾਰਾਜ ਕਿਰਪਾ ਕਰਦੇ। ਸੁਖ ਦਾਤਾ ਪਾਇਆ, ਸੁੱਖਾਂ ਦਾ ਦਾਤਾ ਪਰਮੇਸ਼ਰ ਪਾ ਲਿਆ, ਮੋਹ ਚੁਕਾਇਆ, ਮੋਹ ਖਤਮ ਹੋ ਗਿਆ। ਅਨ ਦਿਨ ਨਾਮ ਸੰਭਾਲੇ, ਦਿਨ ਰਾਤ ਨਾਮ ਜਪਣ ਲੱਗ ਪਏ। ਗੁਰ ਸਭ ਦੇ ਰਾਤਾ ਸਹਿਜੇ ਮਾਤਾ, ਨਾਮ ਮਨ ਵਸਾਏ। ਜਿਹੜੇ ਗੁਰੂ ਸ਼ਬਦ ਦੇ ਰੰਗ 'ਚ ਰੰਗੇ ਗਏ ਉਹਨਾਂ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ। ਉਹ ਮਸਤ ਹੋ ਗਏ ਜਿਨ ਪੀਆ ਸੇ ਮਸਤ ਪਏ ਹੈ, ਟੂਟੇ ਬੰਧਨ ਪਾਏ। ਨਾਮ ਮਨ ਵਿੱਚ ਵਸ ਗਿਆ, ਨਾਨਕ ਤਿੰਨ ਘਰ ਸਾਧਹੀ ਸੋਹੇਲਾ। ਮਹਾਰਾਜ ਕਹਿੰਦੇ ਉਹਨਾਂ ਦੇ ਘਰ ਸਦਾ ਹੀ ਖੁਸ਼ੀ ਦੇ ਗੀਤ ਗਾਏ ਜਾਂਦੇ ਆ। ਤਿਤ ਘਰ ਗਾਓ ਸੋਹੇਲਾ, ਸਿਵਰੇ ਹੋ ਸਿਰਜਣਹਾਰੋ, ਜੇ ਸਤਿਗੁਰ ਸੇਵ ਸਮਾਏ। ਜਿਹੜੇ ਸਤਿਗੁਰਾਂ ਦੇ ਨਾਲ ਜੁੜੇ ਹਨ, ਸਤਿਗੁਰਾਂ ਦੀ ਸੇਵਾ ਵਿੱਚ ਲੱਗੇ ਹਨ, ਪਰਮੇਸ਼ਰ 'ਚ ਹੀ ਸਮਾ ਗਏ ਹਨ। ਬਿਨ ਸਤਿਗੁਰ ਜਗ ਭਰਮ ਭੁਲਾਇਆ, ਹਰ ਕਾ ਮਹਿਲ ਨਾ ਪਾਇਆ ਰਾਮ। ਮਹਾਰਾਜ ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਨਹੀਂ ਆਏ ਉਹਨਾਂ ਦੀ ਹਾਲਤ ਸੁਣ ਲਓ ਕੀ ਹੈ, ਨਿਗੁਰੇ ਪ੍ਰਾਣੀਆਂ ਦਾ ਕੀ ਹਾਲ ਹੈ। ਸਤਿਗੁਰੂ ਤੋਂ ਬਿਨਾਂ ਇਹ ਸਾਰਾ ਸੰਸਾਰ ਭਰਮ ਵਿੱਚ ਭੁੱਲਿਆ ਹੀ ਰਹਿੰਦਾ ਹੈ। ਜਿਹੜੀ ਅਸਲ ਵਸਤੂ ਪਰਮਾਤਮ ਵਸਤੂ ਹੈ ਉਹਨੂੰ ਨਹੀਂ ਪਛਾਣ ਸਕਦਾ, ਔਰ ਜਿਹੜੀ ਵਸਤੂ ਭਰਮ ਰੂਪ ਹੈ ਸੰਸਾਰ ਉਹਨੂੰ ਹੀ ਸੱਚਾ ਸਮਝੀ ਬੈਠਾ ਹੈ, ਹਰੀ ਦੇ ਮਹਿਲ ਵਿੱਚ ਨਹੀਂ ਪਹੁੰਚਦਾ। ਗੁਰਮੁਖੇ ਇੱਕ ਮੇਲ ਮਿਲਾਇਆ, ਜਿਹੜੇ ਗੁਰੂ ਵਾਲੇ ਬਣੇ ਹਨ ਗੁਰਮੁਖ ਉਹਨਾਂ ਨੂੰ ਇੱਕ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ। ਤਿਨਕੇ ਦੁੱਖ ਗਵਾਇਆ ਰਾਮ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਤਿਨਕੇ ਦੁੱਖ ਗਵਾਇਆ ਜਾਂ ਹਰ ਮਨ ਭਾਇਆ, ਸਦਾ ਗਾਵਹਿ ਰੰਗ ਰਾਤੇ। ਸਤਿਸੰਗ ਜੀ ਇਸ ਸੰਸਾਰ ਵਿੱਚ ਕੋਈ ਵੀ ਪ੍ਰਾਣੀ ਦੁੱਖ ਦਾ ਗਾਹਕ ਨਹੀਂ ਹੈ। ਕਿਸੇ ਨੂੰ ਕਹੋ ਤੂੰ ਦੁਖੀ ਹੋਣਾ ਚਾਹੁੰਦਾ, ਉਹ ਕਹਿੰਦਾ ਨਹੀਂ ਮੈਨੂੰ ਤੇ ਸੁੱਖ ਹੀ ਚਾਹੀਦਾ ਹੈ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਸੁੱਖ ਸਾਰੇ ਚਾਹੁੰਦੇ ਨੇ, ਦੁੱਖ ਦੀ ਇੱਛਾ ਕੋਈ ਨਹੀਂ ਕਰਦਾ, ਪਰ ਅਸਲੀ ਸੁੱਖ ਮਿਲਣਾ ਕਿੱਥੋਂ ਹੈ ਇਹ ਨਹੀਂ ਪਤਾ। ਆਖੋ ਸ੍ਰੀ ਵਾਹਿਗੁਰੂ। ਅਸਲੀ ਸੁੱਖ ਤਾਂ ਸਤਿਗੁਰਾਂ ਤੋਂ ਮਿਲਣਾ, ਸਤਿਗੁਰਾਂ ਕੋਲ ਜਾਂਦੇ ਕੋਈ ਨਹੀਂ, ਬਾਹਰ ਸੁੱਖ ਭਾਲਦੇ ਫਿਰਦੇ ਆ। ਮਹਾਰਾਜ ਕਹਿੰਦੇ ਉੱਥੋਂ ਸੁੱਖ ਕਿਵੇਂ ਮਿਲੇਗਾ, ਸੁੱਖ ਤਾਂ ਗੁਰੂ ਕੋਲ ਹੈ, ਸ਼ਬਦ ਗੁਰੂ ਦਾ ਜਪਾਂਗੇ ਤਾਂ ਸੁਖੀ ਹੋਵਾਂਗੇ। ਜਿਨ੍ਹਾਂ ਨੇ ਸਤਿਗੁਰਾਂ ਦੀ ਸ਼ਰਨ ਪਕੜੀ, ਤਿੰਨ ਕੇ ਦੁੱਖ ਗਵਾਇਆ, ਉਹਨਾਂ ਦੇ ਦੁੱਖ ਦੂਰ ਹੋਏ। ਜਾਂ ਹਰ ਮਨ ਭਾਇਆ, ਜੇ ਵਾਹਿਗੁਰੂ ਪਰਮੇਸ਼ਰ ਮਨ ਵਿੱਚ ਵਸਿਆ, ਭਗਤਾਂ ਦੇ ਮਨ ਵਿੱਚ ਹਰੀ ਚੰਗਾ ਲੱਗਦਾ ਅਤੇ ਹਰੀ ਦੇ ਮਨ 'ਚ ਭਗਤ ਚੰਗੇ ਲੱਗਦੇ, ਪਿਆਰ ਦੁਵੱਲੀਓਂ ਹੁੰਦਾ, ਪਿਆਰ ਦੋ ਪਾਸਿਓਂ ਹੁੰਦਾ ਤਾਂ ਸੰਪੂਰਨ ਪਿਆਰ ਹੁੰਦਾ। ਭਗਤਾਂ ਨੂੰ ਪ੍ਰਭੂ ਪਿਆਰਾ ਲੱਗਣ ਲੱਗ ਜਾਵੇ ਅਤੇ ਭਗਤ ਪ੍ਰਭੂ ਨੂੰ ਪਿਆਰੇ ਲੱਗੇ। ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮਾ ਬਾਹਰੇ ਦਰ ਢੋ ਨਾ ਲੈਣੀ ਧਾਵਦੇ। ਸੰਸਾਰੀਆਂ ਦੇ ਭਗਤਾਂ ਦਾ ਇਹਨਾਂ ਦੋਵਾਂ ਪੰਕਤੀਆਂ 'ਚ ਮਹਾਰਾਜ ਨੇ ਨਿਰਣਾ ਕਰ ਦਿੱਤਾ। ਭਗਤ ਰੱਬ ਨੂੰ ਪਾਉਂਦੇ ਨੇ ਤੇ ਰੱਬ ਭਗਤਾਂ ਨੂੰ ਪਾਉਂਦਾ ਹੈ। ਸੰਸਾਰੀਆਂ ਨੂੰ ਸੰਸਾਰ ਚੰਗਾ ਲੱਗਦਾ, ਸੰਸਾਰ ਨੂੰ ਸੰਸਾਰੀ ਚੰਗੇ ਲੱਗਦੇ ਹੈ, ਇਹ ਫਰਕ ਹੈ। ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਾਧ ਹੀ ਜਾਤੇ। ਹਰੀ ਦੇ ਭਗਤ ਸਦਾ ਹੀ ਨਿਰਮਲ ਹਨ, ਭੂਤਕਾਲ ਵਿਖੇ ਵੀ ਉਹ ਨਿਰਮਲ ਸਨ, ਵਰਤਮਾਨ ਕਾਲ ਵਿੱਚ ਵੀ ਉਹ ਨਿਰਮਲ ਹਨ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਨੇ ਨਿਰਮਲ ਹੀ ਰਹਿਣਾ। ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਹੈ ਗੁਰ ਨਾਲੇ। ਐਸੇ ਮਹਾਂਪੁਰਸ਼ ਨਿਰਮਲ, ਉਹਨਾਂ ਦੀ ਮਹਿਮਾ ਜੁਗਾਂ ਜੁਗਾਂ 'ਚ ਹੁੰਦੀ ਹੈ। ਜੁਗ ਜੁਗ ਸਾਧ ਹੀ ਜਾਤੇ, ਸਾਰਿਆਂ ਯੁੱਗਾਂ ਵਿੱਚ ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਪੜ੍ਹ ਲਓ ਸਾਰੇ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਬਾਬਾ ਬਘੇਲ ਸਿੰਘ ਤੋਂ ਬਾਅਦ, ਬਾਬਾ ਜੱਸਾ ਸਿੰਘ ਤੋਂ ਬਾਅਦ ਲੱਖਾਂ ਹੀ ਲੋਕ ਪੈਦਾ ਹੋਏ ਹੋਣੇ ਨੇ ਅਤੇ ਲੱਖਾਂ ਹੀ ਮਰੇ ਨੇ। ਕੋਈ ਨਾਂ ਲੈਂਦਾ ਉਹਨਾਂ ਦਾ? ਪਰ ਅੱਜ ਬਾਬੇ ਬਘੇਲ ਸਿੰਘ ਜੀ ਨੂੰ, ਬਾਬੇ ਜੱਸਾ ਸਿੰਘ ਜੀ ਨੂੰ ਕਿਉਂ ਆਪਾਂ ਯਾਦ ਕਰ ਰਹੇ ਹਾਂ? ਕਿਉਂਕਿ ਉਹ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋਏ ਸਨ, ਬਾਣੀ ਅਤੇ ਬਾਣੇ ਦੇ ਰੰਗ ਵਿੱਚ ਰੰਗੇ ਹੋਏ ਸਨ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਕੋਈ ਨਾ ਮੇਟਣ ਹਾਰਾ, ਕੋਈ ਨਾ ਮੇਟਣ ਹਾਰਾ। ਪ੍ਰਭੂ ਦੇ ਪਿਆਰਿਆਂ ਦੀ ਸੋਭਾ ਨੂੰ ਮਿਟਾਉਣ ਲਈ ਕੋਈ ਲੱਖਾਂ ਯਤਨ ਕਰ ਲਵੇ ਤਾਂ ਵੀ ਮਿਟਾ ਨਹੀਂ ਸਕਦਾ, ਬਲਕਿ ਚੜ੍ਹੈ ਸਵਾਇਆ ਨਿਤ ਨਿਤ ਰੰਗਾ, ਵੱਧਦੀ ਜਾਂਦੀ ਹੈ, ਸਵਾਈ ਹੁੰਦੀ ਜਾਂਦੀ ਹੈ। ਸਾਚੀ ਭਗਤ ਕਰਹਿ ਦਰ ਜਾਪ ਹੈ, ਉਹ ਵਾਹਿਗੁਰੂ ਸੱਚੇ ਦੀ ਸੱਚੀ ਭਗਤੀ ਸੱਚੇ ਮਨ ਨਾਲ ਕਰਦੇ ਹਨ। ਉਹ ਵਾਹਿਗੁਰੂ ਕਹਿੰਦੇ ਤੇ ਸੱਚੇ ਮਨ ਨਾਲ ਕਹਿੰਦੇ ਹਨ, ਜੇ ਉਹ ਕੀਰਤਨ ਕਰਦੇ ਤੇ ਸੱਚੇ ਮਨ ਨਾਲ ਕਰਦੇ ਹਨ। ਜੋ ਵੀ ਉਹ ਮੂੰਹ ਤੋਂ ਬੋਲਦੇ ਨੇ ਸੱਚ ਹੀ ਬੋਲਦੇ ਨੇ, ਉਹਨਾਂ ਦੇ ਮਨ ਔਰ ਮੁੱਖ 'ਤੇ ਇੱਕੋ ਹੀ ਗੱਲ ਹੁੰਦੀ ਹੈ। ਸੱਚੀ ਭਗਤ ਕਰਦੇ ਉਹ ਵਾਹਿਗੁਰੂ ਪਰਮਾਤਮਾ ਦੇ ਦਰ ਦੇ ਉੱਤੇ ਸੋਭਾ ਪਾਉਂਦੇ ਹਨ। ਅਕਾਲ ਪੁਰਖ ਦੇ ਦਰਬਾਰ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਘਰ ਦਰ ਸੱਚਾ ਸੋਈ, ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਸੱਚਾ ਵਸਿਆ ਹੁੰਦਾ ਹੈ। ਉਹ ਅਕਾਲ ਪੁਰਖ ਦੇ ਦਰ ਦੇ ਉੱਤੇ ਦਰਗਾਹ ਦੇ ਵਿੱਚ ਸੋਭਾ ਵਾਲੇ ਹੁੰਦੇ ਹਨ। ਨਾਨਕ ਸੱਚਾ ਸੋਹੇਲਾ, ਸੱਚੀ ਸੱਚ ਬਾਣੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ, ਉਸ ਵਾਹਿਗੁਰੂ ਪਰਮਾਤਮਾ ਦੀਆਂ ਸਿਫਤਾਂ ਵਾਲਾ ਸੋਹੇਲਾ ਸੱਚਾ ਸੋਹੇਲਾ ਹੈ, ਸੱਚੀ ਸੋਭਾ ਗਾਈ ਜਾਂਦੀ ਹੈ। ਸੱਚੇ ਵਾਹਿਗੁਰੂ ਦੀ ਬਾਣੀ ਵੀ ਸੱਚੀ ਹੈ। ਸ਼ਬਦ ਹੀ ਸੁਖ ਹੋਈ, ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ, ਧੁਰ ਕੀ ਬਾਣੀ। ਸਾਧ ਸੰਗਤ ਜੀ, ਪਰਮਾਤਮਾ ਨੂੰ ਗਾਣ ਦਾ, ਪਰਮਾਤਮਾ ਨੂੰ ਧਿਆਨ ਦਾ, ਪਰਮਾਤਮਾ ਨੂੰ ਪਾਉਣ ਦਾ ਤਰੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਦੱਸਦੀ ਹੈ, ਹੋਰ ਕਿਤੋਂ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਸਾਨੂੰ ਮਹਾਰਾਜ ਕਲਗੀਆਂ ਵਾਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਬਚਨ ਕੀਤਾ, ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਸੱਚੀ ਬਾਣੀ ਮਹਾਰਾਜ ਕਿਰਪਾ ਕਰਨ ਸਾਡੇ ਹਿਰਦੇ 'ਚ ਵਸੇ। ਸ਼ਬਦ ਹੀ ਸੁਖ ਹੋਈ, ਵਾਹਿਗੁਰੂ 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 ਜਪਦੇ ਅਸੀਂ ਸੁਖੀ ਹੋ ਜਾਈਏ। ਸਾਰਾ ਸੰਸਾਰ ਸੁਖ ਚਾਹੁੰਦਾ ਹੈ, ਪਰ ਕਾਰਨ ਦੁੱਖਾਂ ਦਾ ਪਰਮੇਸ਼ਰ ਤੋਂ ਬੇਮੁੱਖ ਹੋਏ ਫਿਰਦੇ ਹਾਂ। ਹਰ ਕੇ ਨਾਮ ਬਿਨਾਂ ਦੁੱਖ ਪਾਵੈ, ਭਗਤ ਬਿਨਾਂ ਸਹਿਸਾ ਨਹੀਂ ਚੁੱਕੈ, ਗੁਰ ਇਹ ਭੇਦ ਬਤਾਵੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ, ਨਾਮ ਤੋਂ ਬਿਨਾਂ ਸਾਰਾ ਸੰਸਾਰ ਦੁਖੀ ਹੈ। ਸੋ ਪਿਆਰੀ ਸਾਧ ਸੰਗਤ, ਮਹਾਰਾਜ ਕਿਰਪਾ ਕਰਨ, ਇਹ ਬਚਨ ਹਿਰਦੇ 'ਚ ਵਸਣ। ਜਿਵੇਂ ਕਿ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਨੇ ਆਪ ਜੀ ਨੂੰ ਬੇਨਤੀਆਂ ਕੀਤੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਤਰਨਾ ਦਲ, ਸਾਰੀਆਂ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਅਤੇ ਸੰਤ ਸਮਾਜ, ਦਮਦਮੀ ਟਕਸਾਲ, ਸਾਰੇ ਖਾਲਸਾ ਪੰਥ ਦੀਆਂ ਸੰਪਰਦਾਵਾਂ ਰਲ ਕੇ ਦਿੱਲੀ ਫਤਿਹ ਦਿਵਸ ਦਾ ਦਿਹਾੜਾ ਮਨਾ ਰਹੀਆਂ ਨੇ। ਜੋ ਮਹਾਰਾਜ ਦੇ ਖਾਲਸੇ ਨੇ ਗੁਰੂ ਸਾਹਿਬਾਂ ਦੇ ਬਚਨ ਕਹੇ ਹੋਏ ਕਿ ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ, ਉਹਨਾਂ ਬਚਨਾਂ ਨੂੰ ਸਾਕਾਰ ਕੀਤਾ। ਆਪਾਂ ਸਾਰੇ ਉਹ ਦਿਹਾੜਾ ਮਨਾ ਰਹੇ ਹਾਂ, ਸਾਰੇ ਭਾਈ ਸਹਿਯੋਗ ਦੇਈਏ, ਸਮਾਂ ਕੱਢੀਏ। ਅੱਜ ਦੁਪਹਿਰ ਤੋਂ ਬਾਅਦ ਦਲਾਂ ਪੰਥਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਹੁੰਚ ਜਾਣਾ ਹੈ। ਗੁਰੂ ਦੇ ਘੋੜਿਆਂ ਨੇ ਦਰਸ਼ਨ ਕਰੋ, ਕੱਲ੍ਹ ਨੂੰ ਮਾਰਚ ਹੋਣਾ ਹੈ, ਉਹਦੇ ਵਿੱਚ ਵੀ ਹਾਜ਼ਰੀਆਂ ਭਰਨੀਆਂ ਨੇ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ